एक ओंकार सतनाम करता पुरख निर्भव निर्वैर अकाल मूरत अजूनी सैभंगुर प्रसाद जापो आद सच जुगाद सच ऐपी सच नानक होसी पी सच। गुरु नानक पुरुषोत्तम परम्परावर नाथ युगल चरण मम वंदना तार पर तार करमाथ। हिंद धर्म को आसरा तुरकन तेज विनाश श्री गुरु गोविंद सिंह जी नमो चरण के पास। श्री गुरु गोविंद सिंह जी नमो चरण के पास। आप नारायण कला धार जग मह परवरियो सतगुरु नानक पातशाह निर्गुण तो सरगुण स्वरूप ही प्रगट हो करके निर्गुण सरगुण दो तरह का स्वरूप है अकाल पुरश का उसकी प्राप्ति जिहड़ा सब तो नज़दीकी साधन है सब तो बलवान वो प्रभु परमात्मा का नाम दसिया है। तो सतगुरु महाराज ते प्रश्न होया है तुसी हे सतगुरु साहिब जी हे प्रभु तुसी बार बार नाम की गल करते हो हुकम दी करते हो नाम नू सुनना नाम नू मनना नाम नू गाउना यही बार बार गुरु महाराज जी दृढ़ करा रहे ने कि इस तो पहला जेड़े लोग तीर्थां ते जांदे सी कोई तप साधदा सी कोई दान करदा सी ये साधन नहीं प्रभु नाल जोड़ सकदे। तां सतगुरु नानक पातशाह सच्चे पातशाह जिग्यासु नूं सिख नूं निरसंसे करन वास्ते मारिया सिक्का जगत विच कीतो नूं अपना पंथ निराला। श्री गुरु नानक साहब सच्चे पातशाह जी मारिया सिक्का जगत विच नानक निर्मल पंथ चलाया। निर्मल पंथ दा अर्थ हुंदा रस्ता ये रस्ता जेड़ा है निर्मल है मैल धोण वाला है मन दी इहदे नाल सौखी मैल धुपदी है। पहला दस है ने भई शरीर नूं मिट्टी मैल लग जाए पानी नाल धो लईदा है जे कपड़ा मल मूत्र नाल खराब हो जाए साबुन नाल धो लईदा है ते जेड़ी मत है बुद्धि है इहनूं मैल लगी है अग्ञान दी होमे दी संस्कारां दी वाशना दी तृष्णा दी। गुरु नानक साहब सच्चे पातशाह क्यों धोपे नावे के रंग प्रेम सहित नाम का सिमरन करो प्रेम सहित कीर्ति करो प्रेम सहित ओदा ध्यान करो। मतलब बिना प्रेम तो एक जिवें कोई निरजिंद चीज़ हुंदी है जिवें कोई मशीन हुंदी है जिवें टेप रिकॉर्डर भी बाणी पढ़ता है सुखमणी साहब पढ़ता है जपजी साहब पढ़ता है होर बाणी पढ़ता है तो टेप रिकॉर्डर नूं कोई अर्थ नहीं क्यों एक निरजिंद मशीन है। जदों साडा विच मन नहीं हुंदा भाव नहीं हुंदा प्रेम नहीं हुंदा तो वह एक किस्म दा असी जिवें मशीन हुंदी है निरजिंद वह एक आदत मूजब वह असी चलाई जाने हाँ उन्हों बार बार रटी जाने हाँ वो एक तोता रटंत है। ਸੋ ਉਹਦੇ ਕਰਕੇ ਲਾਭ ਨਹੀਂ ਮਿਲਦਾ, ਉਹਦੇ ਕਰਕੇ ਸੁਰਤੀ ਜਿਹੜੀ ਹੈ ਉਹ ਟਿਕਦੀ ਨਹੀਂ। ਸੋ ਗੁਰੂ ਸਾਹਿਬ ਨੇ ਨਾਲ ਇਹ ਸ਼ਰਤ ਰੱਖੀ, ਉਹ ਧੋਪੇ ਨਾਵੇ ਕੇ ਰੰਗ, ਪਰ ਜਿਹੜਾ ਮਨ ਹੈ, ਬੁੱਧੀ ਹੈ, ਸੁਰਤੀ ਹੈ, ਇਹ ਧੋਪ ਸਕਦੀ ਹੈ ਜੇ ਨਾਮ ਨੂੰ ਪ੍ਰੇਮ ਸਹਿਤ ਸਿਮਰਿਆ ਜਾਏ ਤੇ, ਪ੍ਰੇਮ ਸਹਿਤ ਧਿਆਨ ਕੀਤਾ ਜਾਏ ਅਤੇ ਬਿਨਾਂ ਭਾਵਨਾ ਤੋਂ, ਬਿਨਾਂ ਪ੍ਰੇਮ ਤੋਂ ਧਿਆਨ ਹੋ ਹੀ ਨਹੀਂ ਸਕਦਾ। ਤਾਂ ਗੁਰੂ ਸਾਹਿਬ ਨੇ ਨਾਮ 'ਤੇ ਇੰਨਾ ਜ਼ੋਰ ਦਿੱਤਾ ਹੈ, ਨਾਮ ਨੂੰ ਵਾਰ ਵਾਰ ਗੁਰੂ ਸਾਹਿਬ ਨੇ ਸਾਧਨ ਦੱਸਿਆ ਹੈ, ਨਾਮੀ ਦਾ ਰੂਪ ਦੱਸਿਆ ਹੈ, ਨਾਮ ਨੂੰ ਦ੍ਰਿੜ ਕਰਾਇਆ ਹੈ। ਸਤਿਗੁਰੂ ਦਾ ਇਹੀ ਕੰਮ ਹੈ, ਸੰਤ ਦਾ ਵੀ ਇਹੀ ਕੰਮ ਹੈ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ, ਸਤਿਗੁਰੂ ਬਾਬਤ ਵੀ ਦੱਸਿਆ ਸਤਿਗੁਰ ਨਾਮ ਦ੍ਰਿੜਾਇਆ। ਸਤਿਗੁਰੂ ਨੇ ਤਾਂ ਨਾਮ ਦ੍ਰਿੜ ਕਰਾਉਣਾ ਹੈ, ਪੱਕਿਆਂ ਕਰਾਉਣਾ, ਬਈ ਇਹ ਨਾਮ ਨਹੀਂ ਛੱਡਣਾ, ਨਾਮ ਤੈਨੂੰ ਨਾਮੀ ਤੀਕ ਲੈ ਜਾਏਗਾ। ਭਾਵੇਂ ਉਹ ਨਾਮੀ ਸਰਗੁਣ ਰੂਪ ਦਾ ਤੂੰ ਧਿਆਨ ਕਰੇ, ਭਾਵੇਂ ਨਿਰਾਕਾਰ ਦਾ ਕਰੇ, ਇਹ ਨਾਮ ਤੈਨੂੰ ਉਹਦੇ ਨਾਲ ਮੇਲ ਦੇਗਾ। ਇਹਦੇ ਤੋਂ ਇਲਾਵਾ ਸ਼ੰਕਾਵਾਦੀ ਸ਼ੰਕਾ ਕਰ ਰਹੇ ਨੇ, ਗੁਰੂ ਸਾਹਿਬ 'ਤੇ ਪ੍ਰਸ਼ਨ ਹੋਇਆ ਹੈ ਕਿ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨੇ, ਤਪ ਸਾਧਨੇ, ਦਾਨ ਕਰਨੇ, ਜੇ ਕੋ ਗ੍ਰਹਿਣ ਕਰੇ ਕੁਲ ਖੇਤ, ਅਰਪੇ ਨਾਰ ਸਿੰਗਾਰ ਸਮੇਤ, ਜੇ ਉਹ ਕੂਪ ਤਟਾ ਦੇ ਵਾਵੈ, ਕਰੇ ਨਿੰਦ ਸਭ ਬਿਰਥਾ ਜਾਵੈ। ਸੋ ਗੁਰੂ ਸਾਹਿਬ ਨੇ ਇਹਨਾਂ ਸਾਰੇ ਸਾਧਨਾਂ ਨੂੰ ਗੁਰਬਾਣੀ 'ਚ ਦੱਸਿਆ, ਪਰ ਸਭ ਤੋਂ ਉੱਤੋਂ ਦੀ ਜਿਹੜਾ ਸਾਧਨ ਹੈ ਉਹ ਨਾਮ ਨੂੰ ਹੀ ਦੱਸਿਆ ਬਾਰ ਬਾਰ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੋ ਮਹਾਰਾਜ ਜੀ ਆਉਂਦੇ ਨੇ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ। ਭਈ ਜੇ ਕੋਈ ਤੀਰਥਾਂ 'ਤੇ ਜਾਏ, ਇਸ਼ਨਾਨ ਕਰੇ, ਅਤੇ ਉਹਦਾ ਕੀ ਫਲ ਹੈ? ਉਹਦਾ ਥੋੜ੍ਹਾ ਜਿਹਾ ਮਾਣ ਪ੍ਰਾਪਤ ਹੁੰਦਾ ਹੈ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ। ਉਹ ਥੋੜ੍ਹਾ ਜਿਹਾ ਮਾਣ ਪ੍ਰਾਪਤ ਕਰ ਲੈਂਦਾ ਹੈ, ਉਹਨੂੰ ਥੋੜ੍ਹਾ ਜਿਹਾ ਮਾਣ ਪ੍ਰਾਪਤ ਹੁੰਦਾ ਹੈ। ਜਾਂ ਇਹ ਵੀ ਅਰਥ ਕਰਦੇ ਨੇ ਵਿਦਵਾਨ ਦਾਨੇ, ਤੀਰਥ ਤਪ ਦਇਆ ਦਤ ਦਾਨ, ਤੀਰਥਾਂ 'ਤੇ ਇਸ਼ਨਾਨ ਕਰਨੇ, ਤਪ ਕਰਨੇ। ਤਪ ਕਈ ਤਰ੍ਹਾਂ ਦਾ ਹੁੰਦਾ ਹੈ, ਤਮੋ ਗੁਣੀ ਤਪ ਹੁੰਦਾ ਹੈ, ਸਤੋ ਗੁਣੀ ਹੁੰਦਾ ਹੈ, ਰਜੋ ਗੁਣੀ ਹੁੰਦਾ ਹੈ। ਦਾਨ ਵੀ ਤਿੰਨ ਤਰ੍ਹਾਂ ਦਾ ਦੱਸਿਆ, ਕੋਈ ਖਿਝਦਾ ਭੁਜਦਾ ਕਰੇ, ਕੋਈ ਮਾਣ ਵਡਿਆਈ ਵਾਸਤੇ ਕਰੇ, ਕੋਈ ਨਿਸਕਾਮ ਕਰੇ। ਸੋ ਉਹ ਸਾਡੀ ਭਾਵਨਾ ਮੁਤਾਬਕ ਉਹਦਾ ਵੀ ਫਲ ਤਿੰਨ ਤਰ੍ਹਾਂ ਦਾ, ਅਸਾਂ ਤਮੋ ਗੁਣੀ ਦਾਨ ਕੀਤਾ ਹੈ, ਰਜੋ ਗੁਣੀ ਕੀਤਾ ਹੈ, ਕਿ ਸਤੋ ਗੁਣੀ ਕੀਤਾ ਹੈ। ਜੇ ਦਾਨ ਦੇ ਕੇ ਨਿੰਦਾ ਕਰ ਲਈ, ਗੁਰੂ ਸਾਹਿਬਾਨ ਨੂੰ ਉਹ ਵੀ ਬੇਅਰਥ ਜਾਂਦਾ ਹੈ। ਤੀਰਥਾਂ 'ਤੇ ਜਾਣਾ, ਇਸ਼ਨਾਨ ਕਰਨੇ, ਤਪ ਕਰਨੇ, ਦਇਆ ਕਰਨੀ ਜੀਆਂ 'ਤੇ, ਦਾਨ ਦੇਣਾ, ਇਹ ਕਈ ਤਰ੍ਹਾਂ ਦਾ ਹੈ, ਜੇ ਕੋ ਪਾਵੇ ਤਿਲਕਾ ਮਾਨ। ਪਰ ਤੀਰਥਾਂ ਦੇ ਉੱਤੇ ਆਉਂਦੇ, ਜੇ ਕੋ ਤਿਲ ਜਿੰਨਾ ਦਾਨ ਕਰੇ ਉਹਨੂੰ ਮਨ ਜਿੰਨਾ ਮਿਲ ਜਾਂਦਾ ਹੈ, ਇਹ ਵੀ ਅਰਥ ਕਰਦੇ ਨੇ। ਭਾਵ ਥੋੜ੍ਹੀ ਚੀਜ਼ ਜਿਹੜੀ ਹੈ ਉਹ ਬਹੁਤੇ 'ਚ ਤਬਦੀਲ ਹੋ ਜਾਂਦੀ ਹੈ। ਜਿਵੇਂ ਆਪਾਂ ਕੋਈ ਵਪਾਰ ਕਰੀਏ ਅਤੇ ਥੋੜ੍ਹੀ ਚੀਜ਼ ਜਿਹੜੀ ਹੈ ਉਹ ਮਹਿੰਗੀ ਵਿਕ ਜਾਏ, ਜਿਵੇਂ ਆਪਾਂ ਧਰਤੀ 'ਚ ਥੋੜ੍ਹੇ ਦਾਣੇ ਬੀਜਦੇ ਬਹੁਤੇ ਹੋ ਜਾਂਦੇ ਨੇ। ਸੋ ਤਿਲ ਜਿੰਨੀ ਚੀਜ਼ ਜਿਹੜੀ ਹੈ ਉਹ ਮਨ ਜਿੰਨੀ ਪ੍ਰਾਪਤ ਹੋ ਜਾਣੀ। ਤੀਰਥਾਂ ਦੇ ਉੱਤੇ दान करने तप करने इना इहदा फल की है भई तिल जिन्ना माण प्राप्त हुंदा मतलब नाम दे बराबर कुछ भी नहीं है नाम दे बराबर एक तिल जिन्नी इहदी कीमत है कोई अर्थ नहीं रखदा इह ते इह वी आंदे ने भई तिल दा मन मिल जांदा है पहला लोग तीर्थां ते दान करदे सी जे वो ग्रहण करे कुलखेत फिर कुरखेत्र ग्रहण दे टाइम दान लोकी देंदे अरपे नार सिगार समेत जे वो कूप तटा दे वाव है ते बड़े खूह लवाए और कई तरह दे दान करे करे निंद सब बिरथा जावे निंदिया कर ले बेअर्थ टुर गया। सो एक नाम इहो जिहा साधन है जिन्हों कोई कौण मक्खी नहीं है जिहदा फल अमोघ है वो किसे तरह भी फल नष्ट नहीं हुंदा। सो गुरु साहब ने इन्हां साधना नू नाम दे बराबर नहीं मन्या ज़्यादा तो ज़्यादा थोड़ी चीज़ का फल ज़्यादा मिल जाएगा या तुहाडी वाह 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 हो जाएगी भाई बड़ा दानी है बड़ा तपी है बड़ा तीर्थां दा इशनानी है बहुत अच्छा आदमी है मतलब भाई नाम तो बिना साडा मन शुद्ध नहीं हो सकता मन की जिहड़ी मैल है ना वो उतरदी ने बिना नाम तो होर जिन्ने भी साधन ने ये नाम दे बराबर नहीं दस रहे गुरु साहब किते किते जे दसे भी ने ते ओ इस वास्ते दसे ने जिवें एक प्रचलित हुंदी कोई चीज़ ओदे मुताबक गुरु साहब ने आख्या है भाई है ठीक पर इहदा परोक्ष फल है परोक्ष फल ओ हुंदा जिहड़ा अज करो ते फिर कदी मिलेगा स्वर्ग मिलेगा दूजे जन्म च मिलेगा परलोक च मिलेगा पर नाम दा फल जिहड़ा है ये तो नगदो नगद है नाम सिमरन करो ध्यान करो मन शांत हो जाएगा मन एकागर होगा जे मन साडा नाम विच टिक गया तो नाम नामी का रूप हो जाएगा अकहे शांति आवेगी परम आनंद की प्राप्ति होगी। इहदा नगदो नगद फल है नाम दा जिहड़ा फल है ये नहीं भी परोक्ष फल है बाद च मिलेगा अज करो फिर तुहानू परलोक च मिलेगा या स्वर्ग मिलेगा ते इन्हां कर्मां दा फल जिहड़ा है वो परोक्ष फल है या कुछ कु माण वडियाई मिल जाएगी। ते गुरु साहबां ने दुनिया कियां वडियाइयां बैसंतर पागो भई दुनिया दियां वडियाइयां कुछ अर्थ नहीं रखदियां कोई मायना नहीं रख दियां की फायदा होवेगा। महाराज जी ने दुनिया दियां वडियाइयां नूं आख्या अग्गे च पा दिओ क्यों उहदे करके होर ज़्यादा होमे दी मैल लग जाएगी बंदा आखेगा मैं बहुत वड्डा हाँ वडियाई खोरा हो जाएगा हंकारी हो जाएगा होमे ग्रस्त पहला ही है होमे का मारिया होया तो अगे ही अजीव है होमे करके तो 84 के चक्कर कट रहा है होमे करके तो जम्मन मरण का दुख सहन कर रहा है। तो दुनिया दियां वडियाइयां जिहड़ियां ने इहदे करके जीव होर होमे ग्रस्त हो जाएगा मैं बड़ा वड्डा हाँ मेरे वर्गा कोई नहीं मेरी कौन बराबरी कर सकता है। सो इवें दा जिहड़ा है ना मन वो शुद्ध नहीं है वो तो उस चक्कर च रहिंदा है मन जिहड़ा शुद्ध हुंदा नाम नूं प्रेम सहित सिमरन करे प्रेम सहित जपे प्रेम सहित आराध्य प्रेम सहित ध्यान करे ਭਾਵਨਾ ਦੇ ਨਾਲ ਜੇ ਆਪਾਂ ਸਿਮਰਨ ਕਰਾਂਗੇ ਤਾਂ ਸਾਡਾ ਮਨ ਜਿਹੜਾ ਹੈ ਇਹ ਸ਼ੁੱਧ ਹੋ ਜਾਏਗਾ, ਇਕਾਗਰ ਹੋ ਜਾਏਗਾ। ਅਤੇ ਜਿਉਂ ਜਿਉਂ ਸ਼ਾਂਤੀ ਆਵੇਗੀ, ਜਿਉਂ ਜਿਉਂ ਇਹਨੂੰ ਮਸਤੀ ਆਵੇਗੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਆਉਂਦੇ ਨੇ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹਿ ਦਿਨ ਰਾਤ। ਇਹ ਨਾਮ ਦੀ ਖੁਮਾਰੀ ਜਿਹੜੀ ਹੈ ਨਾ, ਇਹ ਨਹੀਂ ਉਤਰਦੀ। ਖੁਮਾਰੀ ਤੋਂ ਭਾਵ ਮਸਤੀ, ਹੋਰ ਸਾਰਿਆਂ ਨਸ਼ਿਆਂ ਦੀ ਖੁਮਾਰੀ ਆਈ ਗਈ ਆਈ ਗਈ। ਰਾਤੀ ਸ਼ਰਾਬ ਪੀਓ, ਸਵੇਰੇ ਫਿਰ ਲੈ ਜੇ, ਭੰਗ ਪੀਓ ਲੈ ਗਈ, ਫੀਮ ਖਾਓ ਲੈ ਜਾਏਗੀ, ਪੋਸਤ ਖਾਓ ਲੈ ਜਾਏਗੀ। ਪੋਸਤ ਭੰਗ ਫੀਮ ਸ਼ਰਾਬ ਦਾ ਨਸ਼ਾ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਬਿਖੈ ਬਨਫੀਕਾ ਤਿਆਗ ਨਹੀਂ ਸਕੀਏ, ਨਾਮ ਮਹਾਰਸ ਪੀਓ, ਬਿਨ ਰਸ ਜਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਜੇਤੇ ਘੱਟ ਅੰਮ੍ਰਿਤ ਸਭ ਹੀ ਮੈਂ ਭਾਵੇਂ ਤਿਸੇ ਪਿਆਈ। ਸਾਰੇ ਘੱਟ ਜਿੰਨੇ ਸਰੀਰ ਨੇ ਸਭਨਿਆਂ 'ਚ ਹਿਰਦਿਆਂ 'ਚ ਅੰਮ੍ਰਿਤ ਹੈ, ਭਾਵੇ ਤਿਸੇ ਪਿਆਈ। ਜਿਹੜਾ ਪ੍ਰਭੂ ਨੂੰ ਪਾ ਜਾਂਦਾ ਉਹਨੂੰ ਅੰਮ੍ਰਿਤ ਪਿਆ ਦਿੰਦਾ, ਪਰ ਅਸੀਂ ਉਹਨੂੰ ਤਾਂ ਪਾਵਾਂਗੇ ਜੇ ਪਹਿਲਾਂ ਸਾਨੂੰ ਉਹ ਪਾ ਜਾਏ। ਪਹਿਲਾਂ ਸਾਨੂੰ ਵੀ ਤਾਂ ਪਾਏ, ਤਾਂ ਮਹਾਰਾਜ ਜੀ ਆਖਿਆ ਹੈ ਭਈ ਤੀਰਥਾਂ 'ਤੇ ਇਸ਼ਨਾਨ ਕਰਨੇ, ਤਪ ਸਾਧਨੇ, ਦਾਨ ਕਰਨੇ, ਦੇਣੇ, ਇਹਦੇ ਨਾਲ ਮਨ ਨਹੀਂ ਸ਼ੁੱਧ ਹੁੰਦਾ, ਮਾਣ ਪ੍ਰਾਪਤ ਹੋ ਜਾਏਗਾ, ਥੋੜ੍ਹਾ ਜਿਹਾ ਵਡਿਆਈ ਮਿਲ ਜਾਏਗੀ, ਜਾਂ ਥੋੜ੍ਹੀ ਚੀਜ਼ ਨੂੰ ਬਹੁਤੀ ਮਿਲ ਜਾਏਗੀ ਬਸ। ਪਹਿਲਾਂ ਆ ਕਹੇ ਨੇ ਤੀਰਥ ਨਹਾਵਾਂ ਜੇ ਤੁਸ ਪਾਵਾਂ, ਤੀਰਥਾਂ 'ਤੇ ਨਹਾਉਣਾ ਤਾਂ ਹੀ ਫਲਦਾਈ ਸੀ ਜੇ ਪਾ ਜਾਂਦਾ ਉਹਨੂੰ, ਜੇ ਮੈਂ ਪ੍ਰਭੂ ਨੂੰ ਪਾ ਜਾਂ, ਚੰਗਾ ਲੱਗਾ, ਕਬੂਲ ਹੋ ਜਾਂ, ਥਾਂ ਪੈ ਜਾਂ, ਫਿਰ ਤਾਂ ਨਾਤਾ ਹੋਇਆ ਚੰਗਾ ਸੀ। ਅਤੇ ਜਦੋਂ ਮੈਂ ਉਹਨੂੰ ਪਾਉਣਾ ਹੀ ਨਹੀਂ, ਜਦੋਂ ਮੈਂ ਕਬੂਲ ਹੀ ਨਹੀਂ ਹੋਣਾ, ਜੇ ਤਾਂ ਉਹਨੂੰ ਮੈਂ ਪਾ ਜਾਂ ਪ੍ਰਭੂ, ਤਾਂ ਪ੍ਰਭੂ ਨੂੰ ਆਪਾਂ ਤਾਂ ਪਾਵਾਂਗੇ ਜੇ ਪਹਿਲਾਂ ਸਾਨੂੰ ਉਹ ਪਾ ਜਾਏ। ਅਤੇ ਸਾਨੂੰ ਉਹ ਤਾਂ ਪਾਏਗਾ ਜੇ ਆਪਾਂ ਵਾਰ ਵਾਰ ਉਹਨੂੰ ਚਿਤਾਰਾਂਗੇ। ਜਿਵੇਂ ਕੂੰਜ ਦਾ ਉਦਾਹਰਣ ਦਿੱਤਾ ਮਹਾਰਾਜ, ਚੁਗੇ ਚਿਤਾਰੇ ਭੀ ਚੁਗੇ, ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਉਹ ਚੁਗਦੀ ਹੈ ਚੋਗਾ, ਫਿਰ ਚਿਤਾਰਦੀ, ਫਿਰ ਚਿਤਾਰਦੀ, ਫਿਰ ਚੁਗਦੀ ਹੈ। ਉਹਦੇ ਬੱਚਿਆਂ ਦੀ ਉੱਥੇ ਪਾਲਣਾ ਹੋ ਰਹੀ ਹੈ, ਢਿੱਡ ਭਰੀਜ ਗਿਆ, ਭੁੱਖ ਉਹਦੀ ਮਿਟ ਗਈ, ਚੁਗਦੀ ਕੂੰਜ ਹੈ, ਧਿਆਨ ਕਰਕੇ ਉਹਦੀ ਪਾਲਣਾ ਹੋ ਰਹੀ। ਸਿਮਰਨ ਕਰੋ ਕੂੰਜ ਦੀ ਤਰ੍ਹਾਂ, ਜੁਗਤ ਵੀ ਦੱਸੀ ਵੀ ਸਿਮਰਨ ਕੂੰਜ ਦੀ ਤਰ੍ਹਾਂ ਕਰੋ, ਫਿਰ ਸਾਡਾ ਮਨ ਨਾਮ ਹੀ ਟਿਕੇਗਾ। ਇੰਨਾ ਚਿਤਾਰਦੀ ਉਹ, ਉਡੇ ਊਡ ਆਵੇ ਸੈ ਕੋਸਾ, ਤਿਸ ਪਾਛੇ ਬਚਰੇ ਛਰਿਆ, ਤਿੰਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਕੂੰਜ ਵੱਤ ਸਿਮਰਨ, ਕੱਛੂ ਵੱਤ ਧਿਆਨ, ਹੰਸ ਵੱਤ ਗਿਆਨ ਦੱਸਿਆ ਹੋਇਆ ਸ਼ਾਸਤਰਾਂ ਗ੍ਰੰਥਾਂ। ਕੱਛੂ ਕਿਵੇਂ ਧਿਆਨ ਕਰਦਾ, ਕੁੰਮੀ ਜਲਮੇ ਤਨ ਤਿਸ ਬਾਹਰ, ਪੰਖ ਖੀਰ ਤਿਸ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਕੱਛੂ ਕੁੰਮੀ ਜਾਲੇ 'ਚ ਆ ਜਾਂਦੀ ਹੈ, ਆਂਡੇ ਦੇ ਆਉਂਦੀ ਬਰੇਤੇ 'ਚ, ਰੇਤ ਦੇ 'ਚ, ਉਹਦੇ ਧਿਆਨ ਕਰਕੇ ਆ ਜਾਂਦੇ ਨੇ। ਨਾ ਉਹਨੂੰ ਖੰਭ ਨੇ, ਨਾ ਉਹਨੂੰ ਕੋਈ ਦੁੱਧ ਪਿਆਉਂਦੀ ਹੈ, ਨਹੀਂ ਹਰੇਕ ਬੱਚਾ ਜੰਮਦਾ ਦੁੱਧ ਪੀਂਦਾ ਮਾਂ ਦਾ। ਉਹਨਾਂ ਨੂੰ ਵੇਖ ਲਓ, ਖੰਭ ਵੀ ਨਹੀਂ, ਦੁੱਧ ਵੀ ਨਹੀਂ। ਕੱਛੂ ਕੁੰਮੀ ਦੇ ਧਿਆਨ ਕਰਕੇ ਬੱਚੇ ਰੇਤ 'ਚੋਂ ਨਿਕਲ ਕੇ ਪਾਣੀ 'ਚ ਆ ਜਾਂਦੇ ਨੇ। ਅਜੀਬ ਕੰਮ ਹੈ ਪਰਮਾਤਮਾ ਦਾ, ਅਜੀਬ ਰਚਨਾ ਹੈ ਉਹਦੀ। ਗੁਰੂ ਸਾਹਿਬ ਆਉਂਦੇ ਨੇ, ਕੂੰਜ ਦੀ ਤਰ੍ਹਾਂ ਸਿਮਰਨ ਕਰੋਗੇ ਅਤੇ ਫਿਰ ਜਿਵੇਂ ਕੂੰਜ ਦਾ ਧਿਆਨ, ਕੂੰਜ ਦਾ ਚਿਤਾਰਨਾ, ਕੂੰਜ ਦਾ ਚਿੰਤਨ ਉਹਦੀ ਭੁੱਖ ਨਿਵਿਰਤ ਕਰ ਰਿਹਾ ਹੈ। ਇਸ ਤਰ੍ਹਾਂ ਕੂੰਜ ਦੀ ਤਰ੍ਹਾਂ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ, ਇਹ ਉਹਦੇ ਤੋਂ ਸਿੱਖਣਾ ਚਾਹੀਦਾ ਹੈ। ਕੱਛੂ ਦੀ ਤਰ੍ਹਾਂ ਧਿਆਨ ਕਰਨਾ ਚਾਹੀਦਾ ਹੈ, ਪਹਿਲਾਂ ਸਿਮਰਨ ਕਰੇ, ਚਿੰਤਨ ਕਰੇ ਕੂੰਜ ਦੀ ਤਰ੍ਹਾਂ, ਫਿਰ ਧਿਆਨ ਕਰੇ ਕੱਛੂ ਕੁੰਮੀ ਦੀ ਤਰ੍ਹਾਂ, ਅਤੇ ਫਿਰ ਮਨ ਸ਼ੁੱਧ ਹੋ ਜਾਏਗਾ, ਇਕਾਗਰ ਹੋ ਜਾਏਗਾ, ਫਿਰ ਗਿਆਨ ਹੋਵੇਗਾ ਹੰਸ ਦੀ ਤਰ੍ਹਾਂ। ਹੰਸ ਚੁੰਝ ਰੱਖੇ ਵਿੱਚ ਦੁੱਧ ਦੇ, ਅਤੇ ਦੁੱਧ 'ਚੋਂ ਪਾਣੀ ਇੱਕ ਪਾਸੇ ਹੋ ਜਾਂਦਾ, ਖੋਇਆ ਇੱਕ ਪਾਸੇ ਹੋ ਜਾਂਦਾ, ਮਾਵਾ ਇੱਕ ਪਾਸੇ ਹੋ ਜਾਂਦਾ, ਉਹ ਮਾਵੇ ਨੂੰ ਖਾ ਲੈਂਦਾ, ਪਾਣੀ ਛੱਡ ਦਿੰਦਾ। ਇਸ ਤਰ੍ਹਾਂ ਜਿਹੜਾ ਸਿੱਖ ਜਗਿਆਸੂ ਮਮੁਖਸ਼ੂ ਇਸ ਰਾਹ ਦਾ ਰਾਹਗੀਰ ਹੈ, ਉਹਨੂੰ ਪਹਿਲਾਂ ਸ਼ੁਰੂਆਤ ਕਰਨੀ ਚਾਹੀਦਾ ਸਿਮਰਨ ਤੋਂ, ਜਪ ਤੋਂ। ਅਤੇ ਕਿੰਨਾ ਚਿਰ ਕਰੇ, ਕਿਸ ਤਰ੍ਹਾਂ ਕਰੇ, ਇਹ ਕੂੰਜ ਤੋਂ ਸਿੱਖ ਲੈ। ਕਿੱਡੀ ਦੂਰ ਕੂੰਜ ਏ, ਅਤੇ ਉਹਦਾ ਅਸਰ ਹੋਇਆ ਕਿ ਨਾ ਬੱਚਿਆਂ 'ਤੇ। ਅਤੇ ਕੱਛੂ ਦੀ ਤਰ੍ਹਾਂ ਧਿਆਨ ਕਰੇ, ਧਿਆਨ 'ਚ ਕਿੰਨੀ ਸ਼ਕਤੀ, ਮਤਲਬ ਪਹਿਲਾਂ ਸਿਮਰਨ ਕਰੇਗਾ ਅਤੇ ਫਿਰ ਉਹਦੇ ਕਰਕੇ ਮਨ ਟਿਕ ਜਾਏਗਾ, ਇਕਾਗਰ ਹੋ ਜਾਏਗਾ, ਧਿਆਨ ਟਿਕ ਜਾਏਗਾ, ਧਿਆਨ ਕਰਕੇ ਫਿਰ ਉਹ ਗਿਆਨ ਪ੍ਰਾਪਤ ਹੋਵੇਗਾ ਹੰਸ ਦੀ ਤਰ੍ਹਾਂ। ਹੰਸ ਦੀ ਚੁੰਝ 'ਚ ਇਹ ਤਸੀਰ ਹੈ, ਇਹ ਗੁਣ ਹੈ, ਇਹ ਸ਼ਕਤੀ ਹੈ, ਇਹ ਤੌਫੀਕ ਹੈ। ਉਹ ਦੁੱਧ 'ਚ ਰੱਖੇਗਾ, ਮਾਵਾ ਇੱਕ ਪਾਸੇ, ਪਾਣੀ ਇੱਕ ਪਾਸੇ, ਮਾਵੇ ਨੂੰ ਖਾ ਲਏਗਾ, ਖੋਏ ਨੂੰ ਖਾ ਲਏਗਾ, ਪਾਣੀ ਛੱਡ। ਇਸ ਤਰ੍ਹਾਂ ਸਿਮਰਨ ਕਰਨ ਵਾਲੇ ਦੀ ਸੁਰਤੀ ਹੰਸ ਦੀ ਚੁੰਝ ਵਾਂਗੂ ਹੋ ਜਾਂਦੀ ਹੈ। ਇੱਕ ਪਾਸੇ ਤਾਂ ਸੰਸਾਰ ਹੋ ਜਾਂਦਾ, ਇਹ ਮਿਥਿਆ ਹੈ, ਆਸਾਰ ਹੈ, ਇੱਕ ਪਾਸੇ ਪਰਮਾਤਮਾ ਦਿਸ ਪੈਂਦਾ। ਸੱਤ, ਸੱਤ ਕੀ ਹੈ, ਮਿਥਿਆ ਕੀ ਹੈ, ਨਿੱਤ ਕੀ ਹੈ, ਅਨਿੱਤ ਕੀ ਹੈ, ਪਵਿੱਤਰ ਕੀ ਹੈ, ਅਪਵਿੱਤਰ ਕੀ ਹੈ, ਆਪਣਾ ਕੌਣ ਹੈ, ਪਰਾਇਆ ਕੌਣ ਹੈ, ਗਿਆਨ ਕੀ ਹੈ, ਅਗਿਆਨ ਕੀ ਹੈ, ਸੁੱਖ ਕੀ ਹੈ, ਦੁੱਖ ਕੀ ਹੈ, ਮਤਲਬ ਸੱਤ ਵਸਤੂ ਦਾ ਗਿਆਨ। ਜਿਵੇਂ ਹੰਸ ਚੁੰਝ ਰੱਖਦਾ ਦੁੱਧ 'ਚ, ਅਤੇ ਦੁੱਧ ਦੇ ਦੋ ਹਿੱਸੇ ਹੋ ਗਏ, ਇਸ ਤਰ੍ਹਾਂ ਗਿਆਨਵਾਨ ਦੀ ਬਿਰਤੀ ਰੂਪੀ ਚੁੰਝ ਵਿਵੇਚਨ ਕਰਦੀ ਹੈ, ਵਿਚਾਰ ਕਰਦੀ ਹੈ, ਉਹਦੇ 'ਚ ਗਿਆਨ ਸ਼ਕਤੀ ਆ ਜਾਂਦੀ ਹੈ। ਕਿਉਂ, ਪਹਿਲਾਂ ਸਿਮਰਨ ਕੀਤਾ ਨਾ ਕੂੰਜ ਵਾਂਗੂ, ਫਿਰ ਧਿਆਨ ਕੀਤਾ ਕੱਛੂ ਕਰ ਕੱਛੂ ਕੁੰਮੀ ਵਾਂਗੂ, ਅਤੇ ਧਿਆਨ 'ਚ ਪਾਵਰ ਆ ਜਾਂਦੀ ਹੈ। ਹੁਣ ਉਹ ਮਿਥਿਆ ਅਤੇ ਸੱਤ ਦਾ ਵਿਚਾਰ ਉਹ ਕਰਨ ਦੇ ਯੋਗ ਹੋ ਗਿਆ ਹੈ, ਉਹਦੇ ਕਾਬਲੀਅਤ ਹੋ ਗਈ ਹੈ। ਜਿਵੇਂ ਤੁਲਸੀ ਰਮਾਇਣ 'ਚ ਲਿਖਿਆ ਹੈ, ਕਹੂੰ ਉਮਾ ਮੈਂ ਅਨੁਭਵ ਆਪਣਾ, ਸੱਤ ਹਰੀ ਭਜਨ ਜਗਤ ਸਭ ਸਪਨਾ। ਵੀ ਮੇਰਾ ਅਨੁਭਵ ਹੈ ਕਈ ਹਜ਼ਾਰਾਂ ਵਰ੍ਹਿਆਂ ਦੀ ਤਪੱਸਿਆ ਦਾ, ਮੇਰਾ ਅਨੁਭਵ ਹੈ, ਤਜਰਬਾ ਹੈ ਕਿ ਸੱਤ ਹਰੀ ਭਜਨ, ਹਰੀ ਦਾ ਭਜਨ ਹੀ ਸੱਚਾ ਹੈ, ਸੱਤ ਹੈ, ਜਗਤ ਸਭ ਸਪਨਾ। ਇਹ ਜਗਤ ਜਿਹੜਾ ਸੁਪਨਾ ਹੈ, ਸੁਪਨਾ ਹੈ, ਮਿਥਿਆ ਹੈ, ਝੂਠ ਹੈ, ਕੂੜ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਸਭ ਕੂੜ ਹੈ, ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾਰ। ਜੋ ਕੋਈ ਦਿਸਦਾ ਕੂੜ ਹੈ, ਝੂਠ ਹੈ, ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ, ਸੇਤਨ ਹੋਵੇ, ਸੇਤਨ ਹੋਵੇ ਛਾਰ, ਛਾਰ ਨਾ ਸਵਾ ਮਿੱਟੀ। ਭਈ ਲੱਖਾਂ ਟਕਿਆਂ ਦੇ ਲੱਖਾਂ ਰੁਪਈਆਂ ਦੇ ਗਹਿਣੇ ਤੂੰ ਜਿਹੜੇ ਸਰੀਰ ਉੱਤੇ ਸਜਾਨਾ ਹੈ, ਸੋ ਸਨ ਤੁਝੇ ਅਨਿੱਤ, ਉਹ ਗਹਿਣਿਆਂ ਦੇ ਸਮੇਤ ਸਭ ਮਿੱਟੀ ਹੈ। ਗਹਿਣੇ ਵੀ ਮਿੱਟੀ ਹੈ, ਸਰੀਰ ਵੀ ਮਿੱਟੀ। ਸ਼ਿਵ ਭਗਵਾਨਾਂ ਦੇ ਨੇ ਉਮਾ ਨੂੰ, ਪਾਰਵਤੀ ਨੂੰ, ਮੈਂ ਤੈਨੂੰ ਆਪਣਾ ਅਨੁਭਵ ਦੱਸਣਾ, ਹਜ਼ਾਰਾਂ ਵਰ੍ਹਿਆਂ ਦੀ ਸਮਾਧੀ ਤੋਂ ਬਾਅਦ ਮੈਨੂੰ ਜਿਹੜਾ ਤਜਰਬਾ ਅਨੁਭਵ ਹੋਇਆ ਹੈ, ਥਿਊਰੀ ਨਹੀਂ ਖਾਲੀ, ਪ੍ਰੈਕਟੀਕਲੀ ਹੈ, ਕਰਕੇ ਵੇਖਿਆ। ਰਹਿਣੀ ਦਾ ਹੀ ਤਾਂ ਮੁੱਲ ਹੈ ਸਾਰਾ, ਐਵੇਂ ਥੋੜ੍ਹਾ ਕਿ ਦਸਵੇਂ ਮਹਾਰਾਜ ਜੀ, ਰਹਿਣੀ ਰਹੇ ਸੋ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ। ਜਿਹੜਾ ਰਹਿਣੀ ਰਹਿਤ ਰੱਖਦਾ ਉਹ ਮੇਰਾ ਸਾਹਿਬ ਹੈ। ਕਿੰਨਾ ਆਦਰ ਦਿੱਤਾ, ਮੈਂ ਉਸ ਕਾ ਚਿਹਰਾ, ਮੈਂ ਉਹਦਾ ਚੇਲਾ, ਸੇਵ ਨਿਰਾਖਿਆ ਨਹੀਂ, ਕਰਕੇ ਵਿਖਾਇਆ। ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਚੇਲੇ ਬਣ ਕੇ, ਤਾਂ ਇੱਥੇ ਭਾਈ ਗੁਰਦਾਸ ਦੂਜੇ ਨੇ ਲਿਖਿਆ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਗੁਰੂ ਵੀ ਹੈ ਅਤੇ ਚੇਲਾ ਵੀ, ਗੁਰੂ ਬਣ ਕੇ ਅੰਮ੍ਰਿਤ ਬਣਾਇਆ ਛਕਾਇਆ ਪੰਜਾਂ ਪਿਆਰਿਆਂ ਨੂੰ, ਫਿਰ ਉਹਨਾਂ ਦਾ ਚੇਲਾ ਬਣ ਕੇ ਆਪ ਛਕਿਆ, ਮਰਿਆਦਾ ਚਲਾਈ ਵੀ ਅੱਜ ਤੋਂ ਇਹ ਪੰਜ ਜਿਹੜੇ ਗੁਰਮੰਤਰ ਦੇਣਗੇ ਤੁਹਾਨੂੰ, ਇਹਨਾਂ ਤੋਂ ਅੰਮ੍ਰਿਤ ਛਕੋ, ਉਪਦੇਸ਼ ਵੀ ਦੇਣਗੇ, ਸਿੱਖਿਆ ਵੀ ਦੇਣਗੇ, ਦੀਕਸ਼ਾ ਵੀ ਦੇਣਗੇ। ਰਹਿਣੀ ਦਾ ਮੁੱਲ ਹੈ, ਕਰਨੀ ਦਾ ਮੁੱਲ ਹੈ, ਖਾਲੀ ਥਿਊਰੀ ਨਹੀਂ, ਖਾਲੀ ਕਥਨੀ ਨਹੀਂ ਹੈ। ਜਾ ਕੇ ਮਨ ਬਸਿਆ ਨਿਰੰਕਾਰ, ਤਿਸ ਕੀ ਸੀਖ ਤਰੇ ਸੰਸਾਰ। ਜਿਹਦੇ ਮਨ 'ਚ ਨਿਰੰਕਾਰ ਵੱਸ ਜਾਂਦਾ ਨਾ, ਉਹਦੀ ਸਿੱਖਿਆ ਨਾਲ ਸੰਸਾਰ ਦਾ ਪਾਰ ਉਤਾਰਾ ਹੁੰਦਾ ਹੈ, ਦੂਜੇ ਦੀ ਸਿੱਖਿਆ ਨਾਲ ਨਹੀਂ ਹੁੰਦਾ, ਉਹ ਤਾਂ ਆਪ ਹੀ ਨਹੀਂ ਚੱਲਿਆ ਉੱਤੇ। ਸੋ ਰਹਿਣੀ ਰਹਿਤ ਦਾ ਮੁੱਲ ਹੈ, ਕਰਨੀ ਦਾ ਮੁੱਲ ਹੈ। ਅਤੇ ਸ਼ਿਵ ਭਗਵਾਨ ਵੀ ਪਾਰਵਤੀ ਨੂੰ ਆਖਿਆ, ਮੇਰਾ ਅਨੁਭਵ ਹੈ, ਤਜਰਬਾ ਹੈ, ਗ੍ਰੰਥ ਪੜ੍ਹ ਕੇ ਨਹੀਂ ਆਉਂਦਾ ਪਿਆ, ਸ਼ਾਸਤਰ ਪੜ੍ਹ ਕੇ, ਵੇਦ ਪੜ੍ਹ ਕੇ ਨਹੀਂ ਆਉਂਦਾ ਪਿਆ, ਸੁਣ ਸੁਣਾ ਕੇ ਨਹੀਂ ਆਉਂਦਾ ਪਿਆ, ਅਨੁਭਵ ਦੁਆਰਾ, ਤਜਰਬੇ ਦੁਆਰਾ, ਪ੍ਰੈਕਟੀਕਲੀ ਦੁਆਰਾ, ਵੀ ਹਰੀ ਦਾ ਭਜਨ ਸੱਚਾ ਹੈ, ਜਗਤ ਸੁਪਨਾ ਹੈ, ਮਿਥਿਆ ਹੈ, ਕੂੜ ਹੈ, ਝੂਠ ਹੈ। ਦਸਵੇਂ ਮਹਾਰਾਜ ਜਿਵੇਂ ਆਖਿਆ, ਦੇਖਣ ਆਇਓ ਜਗਤ ਤਮਾਸਾ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਮੈਂ ਪਰਮ ਪੁਰਖ ਪਰਮਾਤਮਾ ਦਾ ਦਾਸ ਹਾਂ, ਅਕਾਲ ਪੁਰਖ ਦਾ ਦਾਸ ਹਾਂ, ਉਹਦਾ ਚੇਲਾ ਹਾਂ। ਸੰਸਾਰ ਹੀ ਕਿਵੇਂ ਆਏ ਹੋ ਮਹਾਰਾਜ ਜੀ? ਦੇਖਣ ਆਇਓ ਜਗਤ ਤਮਾਸਾ, ਮੈਂ ਜਗਤ ਦਾ ਤਮਾਸ਼ਾ ਵੇਖਣ ਆ ਗਿਆ। ਤਮਾਸ਼ਾ ਅਤੇ ਤਮਾਸ਼ਾ, ਤਮਾਸ਼ਾ ਤਾਂ ਤਮਾਸ਼ਾ ਹੀ ਹੁੰਦਾ, ਉਹ ਕੋਈ ਕੰਮ ਥੋੜ੍ਹਾ ਹੁੰਦਾ। ਤਮਾਸ਼ਾ ਵੇਖਣ ਆਇਆ ਮੈਂ, ਭਾਵੇਂ ਉਹ ਦੁੱਖ ਹੈ ਭਾਵੇਂ ਸੁੱਖ ਹੈ। ਜੋ ਵੀ ਸਥਿਤੀ ਆਈ ਸਿਰ 'ਤੇ ਉਹਨੂੰ ਤਮਾਸ਼ਾ ਹੀ ਸਮਝਿਆ, ਉਹਦੇ ਨਾਲ ਲਿਪਟ ਨਹੀਂ ਗਏ, ਅਸੰਗ ਰਹੇ ਗੁਰੂ ਸਾਹਿਬ। ਜੋ ਵੀ ਸਿਰ 'ਤੇ ਆਇਆ ਸੁੱਖ ਦੁੱਖ, ਮੁਸੀਬਤਾਂ ਕਸ਼ਟ ਕਿੰਨੇ ਆਏ, ਸਭ ਨੂੰ ਤਮਾਸ਼ਾ ਕਰਕੇ ਜਾਣਿਆ ਹੈ, ਝੂਠ ਕਰਕੇ ਜਾਣਿਆ ਹੈ, ਇਹ ਸਭ ਝੂਠ ਹੈ। ਸੋ ਗੁਰੂ ਸਾਹਿਬ ਨੇ ਖਾਲੀ ਆਖਿਆ ਨਹੀਂ, ਉਵੇਂ ਦਾ ਕਰਕੇ ਵਿਖਾਇਆ ਹੈ, ਉਵੇਂ ਦੀ ਰਹਿਣੀ ਰਹਿਤ ਰੱਖੀ। ਜਿਵੇਂ ਪਾਰਵਤੀ ਨੂੰ ਸ਼ਿਵ ਭਗਵਾਨ ਵੀ ਆਉਂਦਾ, ਇਹ ਮੇਰਾ ਅਨੁਭਵ ਹੈ। ਸੋ ਰਹਿਣੀ ਦਾ ਮੁੱਲ ਹੈ, ਕਰਨੀ ਦਾ ਮੁੱਲ ਹੈ, निराखण का की मुल है। पढ़ना गुणना संसार की कार है, अंतर तृष्णा विकार। खाली पढ़ना सुनना तो संसारी कार है, अंदर तृष्णा है वकार ने। फिर कोई फायदा तो ना होया। मुल केड़ी चीज दा है? मुल रहनी रहत दा। रहनी रहत केड़ी? इन्ना सिमरन करो, इन्ना सिमरन करो। जिवें कूंज कुरलांदी है, कुरल कुरल करदी है, ते कछू कुम्मी किन्नी कागरता है, ते हंसे च किन्नी शक्ति है, दुद्धों विच्चों कड़े पानी, पानी एक पासे ठोस चीज मावा खोया एक पासे करके खाल। गुरमुख संत भगत सिख प्रै शब्द अर्थिको ये भी सतनू पी लेंदे ने, सतनू पी लेंदे ने, मिथ्या का त्याग कर देंदे ने। ये सब सुपना है, झूठ है, एक खेड है। इनू बाजीगर बाजीगर दी बाजी भी आख्या गुरबाणी है। संतोखे जोगी नू जदों ज्ञान दिता गुरु अर्जन साहब तो की आख्या सी, केड़ा शब्द सुनाया? बाजीगर जैसे बाजी पाई, नाना रूप एक दिखलाई, स्वांग उतार थम्यो पासारा तब एको एक अंकारा। आने जी बाजीगर किन्ना कुछ विखा देंदा है, तमाशबीन किनिया चीज़ां विखांदा, झूठियां होंदियां ने, माया रचत माई माया छल, ये तो छल है। माया आँदी जादूगरी नूं, माया आँदी ठगी नूं, माया आँदी उहनूं ने जिहड़ी होवे कुछ होर विखाए, कुछ होर असलीयत कुछ होर होवे ते दिसे कुछ होर ही माया है। बाजीगर दी बाजी है, नाना रूप एक दिखलाई। ये जेड़ा नाना पुना ना अनेक पुना, ये माया करके है। उस एक नू अनेक करके कौन विखा रही है माया? परमात्मा तो एक है अनेक है फिर एक है। एक तो अनेक रूप माया करके हो गया, तो जदों माया का पर्दा लै गया फिर एक दा एक दिस पिया। जिवें सूरज आकाश विच, तुसी हजार घड़े रख दिओ, हजार शीशे रख दिओ, सारिया शीशियां च सूरज का प्रतिबिंब दिस रहा। वो इन्ने सूरज थोड़े ने, शीशे नू मुद्दा कर दिओ, घड़े नू मुद्दा कर दिओ, वो प्रतिबिंब हुण नहीं प्रतीत हुंदे, हुण कल्ले ही सूरज आकाश विच। इस तरह महाराज जी ने ज्यो प्रतिबिंब बिंब को मिली है, उदक को कुंभ बिगराना, घड़े नू मुद्दा कर दिओ, प्रतिबिंब बिंबे जा मिला, फिर वो कल्ले दा कल्ला। एक है अनेक है फिर एक है। एक तो अनेक रूप कौन विखा रहा माया? यही बाजीगर दी बाजी है। बाजीगर जैसे बाजी पाई, नाना रूप एक दिखलाई। ये जेड़ा नाना रूप है ना, अनेक नाना दिन बहुत हैं अनेक तन, ये जेड़ा अनेक रूप दिस रहे ना सानू एक एक, एक जादूगर दी जादूगरी है। एवें तो नहीं भगत कबीर जी ने आख्या, हर ठग जग को ठगौरी लाई, हरी ठग गए भगतां ने वेख लो। परमात्मा नू ठग क्यों आख्या? प्यो ने सब नू ठगिया होया है, उन्हें सब नू ठगिया होया। जिवें कृष्ण भगवान नू माखण चोर ਅਤੇ ਭਗਤਾਂ ਨੇ ਉਹਨੂੰ ਆਖਿਆ ਤੂੰ ਖਾਲੀ ਮਾਖਣ ਚੋਰ ਨਹੀਂ, ਤੂੰ ਦਿਲਾਂ ਦਾ ਵੀ ਚੋਰ ਹੈ, ਮਨਾਂ ਦਾ ਵੀ ਚੋਰ ਹੈ। ਤਾਂ ਹੀ ਤਾਂ ਤੁਹਾਨੂੰ ਮਨੋਹਰ ਆਉਂਦੇ ਨੇ, ਸਭ ਦੇ ਮਨਾਂ ਨੂੰ ਹਰਨ ਵਾਲੇ ਹੋ। ਤਾਂ ਹੀ ਤਾਂ ਤੁਸੀਂ ਮੋਹਨ ਹੋ, ਸਭ ਨੂੰ ਮੋਹਿਤ ਕਰਨ ਵਾਲੇ। ਆਪਣੀ ਮਾਇਆ ਦੁਆਰਾ ਸਭ ਨੂੰ ਠੱਗ ਲਿਆ ਤੁਸਾਂ। ਹਰ ਠੱਗ ਜਗ ਕੋਠ ਗੌਰੀ ਲਾਈ। ਅਖੀਰੀ ਪਰ ਭਗਤ ਕਬੀਰ ਜੀ ਕੀ ਆਖਿਆ, ਗਈ ਠਗੌਰੀ ਠੱਗ ਪਹਿਚਾਨਿਆ। ਜਦੋਂ ਠੱਗ ਦੀ ਪਛਾਣ ਹੋ ਗਈ, ਠਗੌਰੀ ਜਾਂਦੀ ਰਹੀ। ਓਹੋ, ਇਹ ਤਾਂ ਠੱਗੀ ਕਰਕੇ ਮੈਨੂੰ ਇੰਨਾ ਕੋਈ ਦਿਸ ਰਿਹਾ ਸੀ, ਇਹ ਨਾਨਾ ਰੂਪ ਜਿਹੜਾ ਹੈ ਇਹ ਮਾਇਆ ਕਰਕੇ ਹੈ, ਇਹ ਜਾਦੂਗਰੀ ਕਰਕੇ ਹੈ। ਜਦੋਂ ਅਸਲ ਦ੍ਰਿਸ਼ਟੀ ਮਿਲੀ, ਅਸਲ ਨਿਗਾਹ ਮਿਲੀ, ਜਿਵੇਂ ਬੁੱਲੇ ਸ਼ਾਹ ਆਖਿਆ, ਸ਼ਾਹ ਤੇ ਇੱਥੋਂ ਵੱਖ ਨਹੀਂ ਅਤੇ ਸ਼ਾਹ ਬਾਜੋਂ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਿਸਨ ਦੋ ਮਾਂ ਪਿਰੀ। ਗੁਰੂ ਸਾਹਿਬ ਆਦਿ ਨੇ ਉਹ ਤਾਂ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਮੇਰਾ ਪਿਆਰਾ ਦਿਸਦਾ। ਭਗਵਾਨ ਕ੍ਰਿਸ਼ਨ ਨੇ ਵੀ ਆਖਿਆ ਸੀ ਨਾ ਅਰਜਨ ਨੂੰ, ਦਿਵ ਚਕਸ਼ੂ ਦਦਾਮੀ, ਮੈਂ ਉਹ ਚਕਸ਼ੂ ਦਿਆਂਗਾ, ਦਿਵ ਦਿਵ ਗਿਆਨ ਰੂਪੀ ਚਕਸ਼ੂ, ਗਿਆਨ ਰੂਪੀ ਚਕਸ਼ੂ ਜਿਹਦੇ ਕਰਕੇ ਤੂੰ ਮੈਨੂੰ ਵੇਖ ਸਕੇਗਾ, ਵਿਰਾਟ ਵੇਖ ਸਕੇਗਾ। ਸੋ ਗੁਰੂ ਸਾਹਿਬ ਆਉਂਦੇ ਨੇ ਉਹ ਗਿਆਨ ਰੂਪੀ ਅੱਖਾਂ ਨੇ, ਉਹ ਗੁਰੂ ਦਿੰਦਾ ਹੈ। ਹੱਠ ਮਝਾਊ ਮਾਣਕ ਲੱਧਾ, ਹੱਠ ਮਝਾਊ ਮਾਣਕ ਲੱਧਾ, ਮੁਲਤਾਨੀ ਬੋਲੀ ਹੈ ਗੁਰਬਾਣੀ ਵਿੱਚ। ਹੱਠ ਨਾ ਹਿਰਦੇ ਦਾ, ਭਈ ਹਿਰਦੇ ਦੇ ਵਿੱਚ ਮੈਨੂੰ ਉਹ ਮਾਣਕ ਲੱਧਾ, ਗਿਆਨ, ਗਿਆਨ ਰੂਪੀ ਮਾਣਕ, ਮਾਣਕ ਏ ਮੋਤੀ ਏ ਪੁਖਰਾਜ ਏ ਪੰਨਾ ਹੈ, ਹੀਰਾ ਹੈ ਲਾਲ ਹੈ ਜਵਾਹਰ ਹੈ, ਨੌ ਰਤਨ ਗਿਣਦੇ ਨਾ, ਉਹਨਾਂ 'ਚ ਮਾਣਕ ਵੀ ਬੜਾ ਕੀਮਤੀ ਹੁੰਦਾ। ਗਿਆਨ ਰੂਪੀ ਮਾਣਕ ਮੈਨੂੰ ਹਿਰਦੇ 'ਚ ਗੁਰੂ ਨੇ ਦਿੱਤਾ। ਹੱਠ ਮਝਾਊ ਮਾਣਕ ਲੱਧਾ, ਮੈਂ ਨਾ ਗਿੱਧਾ ਮੈਂ ਕੁ ਸਤਿਗੁਰ ਦਿੱਤਾ। ਇਹ ਮੈਂ ਆਪਣੇ ਯੋਰ ਨਾਲ, ਗਿੱਧਾ ਆਉਂਦੇ ਨੇ ਲਿਆ, ਕੋਈ ਆਪਣੇ ਆਪ ਯੋਰ ਨਾਲ ਨਹੀਂ ਲਿਆ, ਮੈਂ ਨਾ ਚਤਰਾਈ ਨਾਲ, ਮੈਂ ਕੁ ਸਤਿਗੁਰ ਦਿੱਤਾ, ਇਹ ਮੈਨੂੰ ਸਤਿਗੁਰੂ ਨੇ ਦਿੱਤਾ। ਕਿਉਂ? ਗਿਆਨ ਰੂਪੀ ਨੇਤਰ ਦਿੱਤੇ ਨਾ ਗੁਰੂ ਨੇ, ਗਿਆਨ ਅੰਜਣ ਜਾ ਕੇ ਨੇਤਰੀ ਪੜਿਆ, ਗਿਆਨ ਰੂਪੀ ਸੁਰਮਾ ਜਿਹਦੀਆਂ ਅੱਖਾਂ 'ਚ ਗੁਰੂ ਨੇ ਪਾਇਆ, ਗਿਆਨ ਅੰਜਣ ਗੁਰ ਦੀ ਆ, ਗਿਆਨ ਰੂਪੀ ਸੁਰਮਾ ਗੁਰੂ ਨੇ ਦਿੱਤਾ, ਬੁੱਧੀ ਰੂਪੀ ਅੱਖਾਂ 'ਚ ਪਾ ਦਿੱਤਾ। ਅਗਿਆਨ ਅੰਧੇਰ ਵਿਨਾਸ਼, ਅਗਿਆਨ ਦਾ ਹਨੇਰਾ ਦੂਰ ਹੋ ਗਿਆ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ, ਹਰੀ ਦੀ ਕਿਰਪਾ ਹੋਈ ਸੰਤ ਮਿਲ ਗਿਆ, ਸੰਤ ਦੀ ਕਿਰਪਾ ਹੋਈ ਹਰੀ ਮਿਲ ਗਿਆ, ਦੋਵੇਂ ਕੰਮ ਠੀਕ ਨੇ। ਹਰ ਕਿਰਪਾ ਤੇ ਸੰਤ, ਹਰੀ ਦੀ ਕਿਰਪਾ ਹੁੰਦੀ ਤਾਂ ਸੰਤ ਮਿਲਦਾ। ਪੁੰਨ ਪੁੰਜ ਬਿਨ ਮਿਲੇ ਨਾ ਸੰਤਾ, ਮਿਲੇ ਸੰਤ ਸੰਸ੍ਰਿਤੀ ਹੋ ਜਾਂਦਾ, ਤੁਲਸੀਦਾਸ ਜੀ ਨੇ ਲਿਖਿਆ। ਅਗਿਆਨ ਦਾ ਹਨੇਰਾ ਵਿਨਾਸ਼ ਦੂਰ ਹੋ ਗਿਆ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਇਸ ਤਰ੍ਹਾਂ ਮਾਣੇ ਗਿਆਨ ਦਾ ਚਾਨਣਾ ਹੋ ਗਿਆ। ਅਤੇ ਜਦੋਂ ਗਿਆਨ ਦਾ ਚਾਨਣਾ ਹੋ ਗਿਆ, ਉਹ ਸੱਤ ਦਾ ਪਤਾ ਲੱਗ ਗਿਆ, ਭਈ ਇਹ ਹੀ ਸੁੱਖ ਸਰੂਪ ਹੈ, ਆਨੰਦ ਸਰੂਪ ਇਹ ਹੀ ਸੱਤ ਹੈ, ਇਹ ਮਾਣਕ ਹੈ ਮੇਰੇ ਹਿਰਦੇ 'ਚ ਗੁਰੂ ਨੇ ਵਿਖਾ ਦਿੱਤਾ। ਅਤੇ ਹੁਣ ਸੰਤ ਸੰਗ ਅੰਤਰ ਪ੍ਰਵਡੀਠਾ, ਸੰਤ ਦੀ ਸੰਗਤ ਨਾਲ ਆਪਣੇ ਅੰਦਰ ਰੱਬ ਵੇਖ ਲਿਆ ਮੈਂ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਹੁਣ ਪ੍ਰਭੂ ਦਾ ਨਾਮ ਬੜਾ ਮਿੱਠਾ ਲੱਗਦਾ ਹੈ, ਹੁਣ ਮਿੱਠਾ ਲੱਗਣ ਲੱਗਾ ਹੈ, ਆਪਣੇ ਅੰਦਰ ਜੋ ਵੇਖ ਲਿਆ ਉਹਨੂੰ। ਸੋ ਨਾਮ ਜਿਹੜਾ ਹੈ ਇਹ ਪ੍ਰੇਮ ਸਹਿਤ ਸਿਮਰਨ ਕਰੇ, ਫਿਰ ਧਿਆਨ ਕਰੇ, ਫਿਰ ਹੰਸਵਤ ਗਿਆਨ ਹੋ ਜਾਂਦਾ ਹੈ। ਇਹਦੇ ਤੋਂ ਬਿਨਾਂ ਹੋਰ ਜਿੰਨੇ ਵੀ ਸਾਧਨ ਨੇ ਉਹ ਅਧੂਰੇ ਦੱਸੇ ਨੇ, ਅਧੂਰੇ ਦੱਸੇ ਨੇ। ਜੇ ਕੋ ਪਾਵੇ ਤਿਲ ਕਾ ਮਾਣ, ਤਿਲ ਜਿੰਨਾ ਮਾਣ ਮਿਲ ਜਾਏਗਾ ਹੋਰ ਕੀ ਹੈ। ਸੁਣਿਆ ਮੰਨਿਆ ਮਨ ਕੀਤਾ ਪਾਓ, ਆਂਦੇ ਨੇ ਉਹ ਨਾਮ ਕੀ ਹੈ ਅਤੇ ਕਿਵੇਂ ਮਨ 'ਚ ਵਸੇਗਾ। ਅਤੇ ਗੁਰੂ ਸਾਹਿਬ ਉਹਨੂੰ ਸੁਣੋ, ਮਨਨ ਕਰੋ ਅਤੇ ਮਨ ਦੇ 'ਚ ਪ੍ਰੇਮ, ਪ੍ਰੇਮ ਜਦੋਂ ਪੈਦਾ ਹੋਵੇਗਾ ਨਾ ਪ੍ਰਗਟ ਹੋਵੇਗਾ। ਅੰਤਰਗਤ ਤੀਰਥ ਮਲ ਨਾਓ, ਜਿਹੜਾ ਤੁਹਾਡੇ ਅੰਤਰ ਤੀਰਥ ਹੈ ਨਾ ਉਹਦੇ 'ਚ ਨਾਓ, ਉਹਦੇ 'ਚ ਕਿਵੇਂ ਨਹਾਤਾ ਜਾਏਗਾ। ਬਾਹਰ ਦੇ ਤੀਰਥਾਂ ਦਾ ਤਾਂ ਗੁਰੂ ਸਾਹਿਬ ਨੇ ਥੋੜ੍ਹਾ ਫਲ ਦੱਸਿਆ ਹੈ, ਖੰਡਨ ਨਹੀਂ ਕੀਤਾ ਕਿਤੇ ਵੀ, ਉਹਦਾ ਥੋੜ੍ਹਾ ਫਲ ਦੱਸਿਆ ਹੈ। ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੇ ਤਿਲ ਕਾ ਮਾਣ, ਤਿਲ ਜਿੰਨਾ ਮਾਣ ਮਿਲ ਜਾਏਗਾ। ਅਤੇ ਨਾਮ, ਨਾਮ ਨੂੰ ਸੁਣੋ ਮੰਨੋ, ਮਨ 'ਚ ਪ੍ਰੇਮ ਧਾਰ ਕੇ ਭਾਵਨਾ ਨਾਲ, ਅਤੇ ਫਿਰ ਜਿਹੜਾ ਅਸਲ ਤੀਰਥ ਆਤਮਾ ਰੂਪੀ ਜਿਹੜਾ ਸੱਤ ਹੈ, ਜਿਹੜਾ ਮਹਾਨ ਪਵਿੱਤਰ ਹੈ, ਉਹ ਤੇਰੇ ਅੰਤਰਗਤ ਤੀਰਥ ਹੈ ਹਿਰਦੇ 'ਚ, ਉਹਦੇ 'ਚ ਫਿਰ ਨਾਓ, ਮਤਲਬ ਉਸ ਤੀਰਥ 'ਤੇ ਨਾਓ। ਸਤਿਗੁਰੂ ਨੂੰ ਪੁੱਛ ਕੇ ਬੈਰਹਿ ਕਰੇ ਨਿਵਾਸ, ਸੱਚ ਤਾਂ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ। ਅਸਲ ਤੀਰਥ ਆਤਮਾ ਹੈ, ਉਹ ਅੰਤਰ ਆਤਮੇ ਅੰਤਰਗਤ ਹੈ ਹਿਰਦੇ 'ਚ, ਉਸ ਤੀਰਥ 'ਤੇ ਨਾਓ, ਉੱਥੇ ਤਾਂ ਨਹਾਤਾ ਜਾਏਗਾ। ਸੁਣੋ ਫਿਰ ਮਨਨ ਕਰੋ ਫਿਰ ਨਿਧੀ ਧਿਆਸਨ ਕਰੋ, ਭਾਵਨਾ ਸਹਿਤ ਸੁਣੋ, ਭਾਵਨਾ ਸਹਿਤ ਮਨਨ ਕਰੋ, ਉਹ ਭਾਵ ਬਣ ਜਾਏਗਾ। ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਇਹ ਗੁਣ ਸਾਰੇ ਪ੍ਰਭੂ ਦੇ ਨੇ, ਅਤੇ ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਧਾਰਨ ਕੀਤੇ ਬਿਨਾਂ ਭਗਤੀ ਨਹੀਂ ਮਾਣੀ ਟਿਕਦੀ। ਅਤੇ ਗੁਰੂ ਸਾਹਿਬ ਨਾਮ ਨੂੰ ਭਗਤੀ ਨੂੰ ਸਭ ਤੋਂ ਨਜ਼ਦੀਕੀ ਸਾਧਨ ਅਤੇ ਸਭ ਤੋਂ ਬਲਵਾਨ ਸਾਧਨ ਵਾਰ ਵਾਰ ਦੱਸਦੇ ਨੇ, ਅਤੇ ਉਹਦੀ ਯਾਚਨਾ ਹੁਣ ਕਰਦੇ ਨੇ। ਸਵਸਥ ਆਸ ਬਾਣੀ ਬਰਮਾਓ, ਸਵਸਥ ਜਿਵੇਂ ਬ੍ਰਾਹਮਣ ਲੋਕ ਜਾਂ ਪਹਿਲਾਂ ਡੂਮ ਲੋਕ ਸਵਸਥ ਦੀ ਵਾਕ ਬੋਲਦੇ ਸੀ, ਜਜਮਾਨ ਸਤਿਆਵਾਨ, ਤੁਸੀਂ ਬੜੇ ਵੱਡੇ ਸਰਦਾਰ ਜੇ, ਤੁਸੀਂ ਤੁਹਾਡੀ ਬੜੀ ਕੋਲ ਉੱਚੀ ਹੈ, ਤੁਸੀਂ ਬੜੇ ਬੜੇ ਦਾਨੀ ਹੋ, ਬੜੇ ਬੜੇ ਦਾਤੇ, ਬੜੇ ਬੜੇ ਸੂਰਮੇ ਭਗਤ, ਇਹਨੂੰ ਕਲਿਆਣ ਵੀ ਆਉਂਦੇ ਸੀ। ਆਥ ਨਾ ਹੈ ਬਾਣੀ ਦਾ, ਆਥ ਨਾ ਮਾਇਆ ਦਾ ਵੀ ਹੈ, ਬਰਮਾਓ ਨਾ ਬ੍ਰਹਮ ਦਾ ਵੀ ਹੈ, ਬਰਮਾਓ ਨਾ ਬ੍ਰਾਹਮਣ ਦਾ ਵੀ ਹੈ। ਭਈ ਸਵਸਤੀ ਵਾਚਕ ਵਾਕ ਜਿਹੜੇ ਨੇ, ਬਾਣੀ ਜਿਹੜੀ ਹੈ, ਇਹ ਮੇਰੇ ਸੁਣੋ ਹੇ ਪ੍ਰਭੂ, ਅਤੇ ਮੈਨੂੰ ਉਹ ਗੁਣ ਦਿਓ। ਉਹ ਗੁਣਾਂ ਦੀ ਆ, ਜਿਵੇਂ ਅਸੀਂ ਪਹਿਲਾਂ ਇਹ ਸਿਫਤ ਕਰੀਏ, ਵਡਿਆਈ ਕਰੀਏ, ਜਿਵੇਂ ਡੂਮ ਲੋਕ ਪਹਿਲਾਂ ਵਡਿਆਈ ਕਰਦੇ ਨੇ ਆਪਣੇ ਜਜਮਾਨਾਂ ਦੀ, ਫਿਰ ਮੰਗਦੇ ਨੇ। ਗੁਰੂ ਸਾਹਿਬ ਪਰਮਾਤਮਾ ਨੂੰ ਜਜਮਾਨ ਹੋਰ ਜਗ੍ਹਾ ਵੀ ਆਖਿਆ, ਰਾਗ ਪ੍ਰਭਾਤੀ ਵਿੱਚ ਸ਼ਾਇਦ ਆਉਂਦਾ ਹੈ, ਕਰਤਾ ਤੂੰ ਮੇਰਾ ਜਜਮਾਨ, ਏਕ ਦੱਖਣਾ ਤੋਂ ਪੈ ਮੰਗੋ, ਦੇਹੋ ਆਪਣਾ ਨਾਮ। ਹੇ ਪ੍ਰਭੂ ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਤੋਂ ਦਕਸ਼ਣਾ ਮੰਗਣਾ, ਆਪਣਾ ਨਾਮ ਦੇ। ਅਤੇ ਉਹ ਮੰਗ ਕੇ, ਅਤੇ ਮੰਗਣ ਤੋਂ ਬਾਅਦ, ਅਤੇ ਮੰਗਣ ਵਾਸਤੇ ਜਿਹੜੀ ਬਾਣੀ ਬੋਲੀ ਦੀ ਹੈ, ਅਗਲੇ ਦੀ ਸਿਫਤ ਕਰਨੀ, ਉਹਨੂੰ ਸਵਸਤੀ ਵਾਚਕ, ਉਹਨੂੰ ਸਵਸਤੀ ਵਾਕ ਆਉਂਦੇ ਨੇ, ਸਵਸਥ ਕਲਿਆਣਕਾਰੀ ਬਾਣੀ, ਅਗਲੇ ਦੀ ਕਲਿਆਣ ਕਰਨੀ, ਗੁਣ ਗਾਉਣੇ। ਈਸ਼ਵਰ ਪਰਮਾਤਮਾ ਦੇ ਗੁਣ ਗਾ ਕੇ ਅਤੇ ਉਹਦੇ ਤੋਂ ਗੁਣ ਮੰਗ ਰਹੇ ਨੇ, ਹੇ ਪ੍ਰਭੂ ਇਹ ਮੇਰੇ ਯਾਚਕ ਦੇ ਸਵਸਤੀ ਵਾਕ, ਸਵਸਤੀ ਬਾਣੀ ਜਿਹੜੀ ਹੈ, ਇਹ ਤੂੰ ਮੇਰੀ ਸੁਣ। ਬ੍ਰਾਹਮਣ ਦੀ ਸਤ ਸੁਹਾਣ ਸਦਾ ਮਨ ਚਾਓ, ਤੂੰ ਸਦਾ ਰਹਿਣ ਵਾਲਾ ਬੜਾ ਸੁੰਦਰ ਹੈ, ਸਦਾ ਹੀ ਖਿੜਿਆ ਹੋਇਆ ਹੈ, ਇਹ ਪਰਮਾਤਮਾ ਦੀ ਸਿਫਤ ਕਰ, ਇਹ ਸਵਸਤੀ ਵਾਕ ਨੇ ਨਾ, ਕਲਿਆਣ ਕਰ ਰਹੇ ਨੇ। ਪਹਿਲਾਂ ਡੂਮ ਲੋਕ ਕਲਿਆਣ ਕਰਦੇ ਸੀ, ਉਹਨੂੰ ਕਲਿਆਣ ਆਉਂਦੇ ਹੁੰਦੇ ਸੀ, ਵੀ ਉਹਦੀ ਸਿਫਤ ਕਰ ਰਹੇ ਨੇ। ਜਜਮਾਨਾਂ ਦੇ ਪਰਮਾਤਮਾ ਜਜਮਾਨ ਹੈ, ਅਤੇ ਯਾਚਕ ਬਣ ਕੇ ਜਗਿਆਸੂ ਸਿੱਖ ਮਮੁਕਸ਼ੂ ਪਰਮਾਤਮਾ ਤੋਂ ਗੁਣ ਮੰਗ ਰਹੇ ਨੇ, ਅਤੇ ਗੁਣ ਮੰਗ ਕੇ ਮੰਗਣ ਤੋਂ ਪਹਿਲਾਂ ਵੀ ਅਤੇ ਮੰਗ ਕੇ ਵੀ ਇਹ ਸਵਸਤੀ ਵਾਕ ਬੋਲ ਰਹੇ ਨੇ। ਉਹ ਜਿਹੜਾ ਸਦਾ ਰਹਿਣ ਵਾਲਾ ਬੜਾ ਸੁਭਾਨ ਸੁੰਦਰ ਹੈ, ਜਿਹੜਾ ਸਦਾ ਹੀ ਖਿੜਿਆ ਹੈ, ਉਸ ਪਰਮਾਤਮਾ ਦੀ ਵਡਿਆਈ ਕਰ ਰਹੇ ਨੇ ਪਹਿਲਾਂ ਵੀ ਅਤੇ ਫਿਰ ਦਾਨ ਲੈਣ ਤੋਂ ਬਾਅਦ ਵੀ। ਹੁਣ ਦੱਸ ਰਹੇ ਨੇ ਵੀ ਉਹ ਪਰਮਾਤਮਾ ਜਿਹੜਾ ਹੈ ਇਸ ਸੰਸਾਰ ਨੂੰ ਕਦੋਂ ਕੁ ਰਚਦਾ ਹੈ। ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ, ਕਿਹੜਾ ਵੇਲਾ ਸੀ, ਇਹ ਭਾਸ਼ਾ ਦਾ ਵਾਕ ਹੈ। ਵਖਤ ਉਰਦੂ ਵਿੱਚ ਆਉਂਦੇ ਨੇ, ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ, ਥਿੱਤਾਂ 15 ਨੇ, ਵਾਰ 7 ਨੇ। ਐਤਵਾਰ ਬਣਾਈ ਸੀ ਸ੍ਰਿਸ਼ਟੀ ਇਹ ਸੰਸਾਰ, ਕਿਹੜੀ ਥਿੱਤ 'ਚ ਬਣਾਈ ਸੀ, ਕਿਹੜੇ ਮਹੀਨੇ 'ਚ ਬਣਾਈ ਸੀ, ਕਵਣ ਸੇ ਰੁੱਤੀ ਕਿਹੜੀ ਰੋਤੇ 'ਚ ਬਣਾਈ ਸੀ, ਹਾੜ ਹੀ ਸਿਆਲ 'ਚ ਕਿ ਬਸੰਤ ਰਿਤੂ 'ਚ ਕਿ ਪਤਝੜ 'ਚ। ਇਹ ਰੁੱਤਾਂ ਨੇ ਨਾ 6, ਮਾਹੋ ਨਾ ਮਹੀਨੇ, ਕਿਹੜੇ ਮਹੀਨੇ ਕਿਹੜੀ ਰੋਤੇ 'ਚ ਇਹ ਸੰਸਾਰ ਦੀ ਸਾਜਨਾ ਹੋਈ ਸੀ। ਕਵਣ ਸੇ ਰੁੱਤੀ ਮਾਹੋ ਕਵਣ ਜਿੱਤੋ ਆਕਾਰ, ਜਦੋਂ ਇਹ ਸਾਰਾ ਆਕਾਰ ਪੈਦਾ ਹੋਇਆ, ਜਦੋਂ ਇਹ ਸ੍ਰਿਸ਼ਟੀ ਦੀ ਪੈਦਾਇਸ਼ ਹੋਈ ਹੈ। ਗੁਰੂ ਸਾਹਿਬ ਹੁਣ ਇਹਦਾ ਉੱਤਰ ਦੇ ਰਹੇ ਨੇ, ਵੇਲ ਨਾ ਪਾਈਆ ਪੰਡਤੀ, ਭਈ ਵੇਲੇ ਦਾ ਪਤਾ ਕੋਈ ਪੰਡਤਾਂ ਨੂੰ, ਪੰਡਤ ਆਉਂਦੇ ਨੇ ਵਿਦਵਾਨ ਨੂੰ, ਵੀ ਵਿਦਵਾਨਾਂ ਨੂੰ ਵੀ ਕੋਈ ਪਤਾ ਨਹੀਂ ਵੀ ਕਦੋਂ ਇਹ ਸ੍ਰਿਸ਼ਟੀ ਹੈ, ਇਹ ਆਕਾਰ ਕਦੋਂ ਪੈਦਾ ਹੋਇਆ ਸੀ। ਜੇ ਹੋਵੇ ਲੇਖ, ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਪੁਰਾਣਾਂ 'ਚ ਲਿਖ ਜਾਂਦੇ। ਪੁਰਾਣ ਵੈਸੇ 18 ਨੇ, ਇਹਨਾਂ ਤੋਂ ਇਲਾਵਾ ਵੀ ਜਿਹਦੇ ਪੁਰਾਣੀਆਂ ਕਥਾ ਕਹਾਣੀਆਂ ਨੇ ਉਹ ਪੁਰਾਣ ਹੈ ਸਾਰਾ ਇਤਿਹਾਸ। ਭਈ ਹੋਰ ਗੱਲਾਂ ਲਿਖੀਆਂ ਨੇ, ਹੋਰ ਕਥਾ ਕਹਾਣੀਆਂ ਲਿਖੀਆਂ ਨੇ, ਇਹ ਸ੍ਰਿਸ਼ਟੀ ਬਾਬਤ ਸੀ ਤਾਂ ਲਿਖ ਜਾਂਦੇ ਪੰਡਿਤ ਵਿਦਵਾਨ, ਪਰ ਨਹੀਂ ਲਿਖਿਆ, ਕਿਉਂ? ਉਹਨਾਂ ਨੂੰ ਪਤਾ ਹੀ ਨਹੀਂ ਸੀ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲਈ ਕੁਰਾਨ ਦੱਸੋ, ਜੇ ਕਾਦੀਆਂ ਨੂੰ ਕਾਜੀਆਂ ਨੂੰ ਪਤਾ ਹੁੰਦਾ ਤਾਂ ਕੁਰਾਨ ਹੀ ਲਿਖ ਜਾਂਦੇ। ਪਰ ਕੁਰਾਨ ਜਿਹੜਾ ਹੈ ਇਹ ਮੁਹੰਮਦ ਸਾਹਿਬ ਨੇ ਲਿਖਿਆ, ਕਾਜੀਆਂ ਨਹੀਂ ਲਿਖਿਆ। ਸੋ ਅਰਥ ਕਾਜੀਆਂ ਕੀਤਾ ਹੈ, ਪਰ ਜਿਹੜਾ ਜ਼ਿਆਦਾ ਢੁਕਵਾਂ ਨਹੀਂ ਹੈ। ਕਾਜੀਆਂ ਨਹੀਂ ਗੁਰੂ ਸਾਹਿਬ ਨੇ ਲਿਖਿਆ, ਕਾਦੀਆਂ। ਵਕਤ ਨਾ ਪਾਇਓ ਕਾਦੀਆਂ, ਦੱਦਾ ਹੈ, ਜਿੱਜਾ ਨਹੀਂ ਹੈ। ਕਾਜੀਆਂ ਕਾਜੀ ਹੁੰਦੇ ਨੇ ਮੁਸਲਮਾਨਾਂ ਜਿਹੜੇ ਸ਼ਰ੍ਹਾਂ ਦੱਸਣ ਵਾਲੇ ਨੇ। ਪਰ ਇੱਥੇ ਕਾਦੀਆਂ ਹੈ, ਇਹਨਾਂ ਦਾ ਇੱਕ ਕੇਂਦਰ ਹੈ ਜਿੱਥੇ ਬੜੇ ਬੜੇ ਇਹਨਾਂ ਦੇ ਆਲਮ ਰਹਿੰਦੇ ਸੀ ਪਹਿਲਾਂ, ਉਹ ਹੈ ਕਾਦੀਆਂ। ਇੱਕ ਜਿਵੇਂ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਭਾਈ ਗੁਰਦਾਸ ਲਿਖਿਆ, ਜਿਵੇਂ ਬਨਾਰਸ ਨੂੰ ਪਹਿਲਾਂ ਕਾਸ਼ੀ ਨੂੰ ਵਿੱਦਿਆ ਦਾ ਕੇਂਦਰ ਮੰਨਦੇ ਸੀ, ਉੱਥੇ ਬੜੇ ਬੜੇ ਵਿਦਵਾਨ ਪੰਡਿਤ ਰਹਿੰਦੇ ਸੀ। ਇਸ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਕਾਦੀਆਂ ਬੜੇ ਬੜੇ ਵਿਦਵਾਨ ਸੀ, ਬੜੇ ਬੜੇ ਆਲਮ ਇਹਨਾਂ ਦੇ ਰਹਿੰਦੇ ਸੀ, ਬੜੇ ਬੜੇ ਸਾਧਕ ਸਾਧਨਾ ਕਰਨ ਵਾਲੇ ਸਾਬਰ ਉਹਨੇ ਕਾਦੀਆਂ 'ਚ। ਕਾਦੀਆਂ ਜਿਹੜੇ ਗੁਰਦਾਸਪੁਰ 'ਚ, ਜਿਵੇਂ ਕਾਸ਼ੀ ਬਨਾਰਸ ਵਿੱਦਿਆ ਦਾ ਕੇਂਦਰ ਮੰਨਿਆ ਹੈ ਹਿੰਦੂਆਂ 'ਚ, ਗੁਰੂ ਸਾਹਿਬ ਦਸਵੇਂ ਮਹਾਰਾਜ ਜੀ ਵਿੱਦਿਆ ਦਾ ਕੇਂਦਰ, ਗੁਰੂ ਕੀ ਕਾਸ਼ੀ ਬਣਾ ਗਏ ਦਮਦਮਾ ਸਾਹਿਬ ਬਠਿੰਡੇ ਕੋਲ, ਜਿਹਦਾ ਨਾਂ ਸਾਬੋ ਕੀ ਤਲਵੰਡੀ ਹੈ। ਉੱਥੇ ਵਰਦਾਨ ਦੇ ਗਏ ਨੇ, ਇਹ ਵਿੱਦਿਆ ਦਾ ਕੇਂਦਰ ਹੋ ਜਾਏਗਾ। ਇੱਥੇ ਜਿਹੜਾ ਵੀ ਪੜ੍ਹੇਗਾ ਉਹਨੂੰ ਵਿੱਦਿਆ ਆ ਜਾਏਗੀ। ਮੁਸਲਮਾਨਾਂ ਦੇ ਵਿੱਚ ਕਾਦੀਆਂ ਕਸਬਾ ਜਿਹੜਾ ਉਹ ਵਿੱਦਿਆ ਦਾ ਕੇਂਦਰ ਸੀ ਮੁਸਲਮਾਨਾਂ 'ਚ, ਤਾਂ ਗੁਰੂ ਸਾਹਿਬ ਨੇ ਕਾਜ਼ੀਆਂ ਨਹੀਂ ਆਖਿਆ, ਕਾਦੀਆਂ ਆਖਿਆ। ਕਾਦੀਆਂ ਵਾਲੇ ਵਿਦਵਾਨ ਸਾਧਕ ਵੱਡੇ ਵੱਡੇ ਆਲਮ, ਜੇ ਉਹਨਾਂ ਨੂੰ ਪਤਾ ਹੁੰਦਾ ਉਹ ਲਿਖ ਜਾਂਦੇ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਭਾਈ ਜਿਵੇਂ ਕੁਰਾਨ ਲਿਖਿਆ ਹੋਇਆ ਮੁਹੰਮਦ ਸਾਹਿਬ ਨੇ, ਅਤੇ ਇਹ ਕਾਦੀਆਂ ਵਾਲੇ ਵਿਦਵਾਨ ਵੀ ਉਹ ਕੁਰਾਨ ਪੜ੍ਹੇ ਹੋਏ ਨੇ, ਅਤੇ ਇਹ ਲਿਖਦੇ ਦੱਸਦੇ ਲੋਕਾਂ ਨੂੰ। ਅਖੀਰੀ ਗੁਰੂ ਸਾਹਿਬ ਆਪ ਇਸ ਸ਼ੰਕੇ ਨੂੰ ਹੱਲ ਕਰਦੇ ਨੇ, ਇਸ ਪ੍ਰਸ਼ਨ ਦਾ ਉੱਤਰ ਆਪ ਦਿੰਦੇ ਨੇ। ਥਿੱਤ ਵਾਰ ਨਾ ਜੋਗੀ ਜਾਣੈ, ਨਾ ਕੋਈ ਥਿੱਤ ਦਾ ਕਿਸੇ ਨੂੰ ਪਤਾ ਹੈ, ਨਾ ਵਾਰ ਦਾ ਪਤਾ ਹੈ, ਸੋਮਵਾਰ ਸੀ ਕਿ ਮੰਗਲਵਾਰ ਸੀ ਕਿ ਬੁੱਧਵਾਰ ਸੀ, ਨਾ ਕਿਸੇ ਜੋਗੀ ਨੂੰ ਪਤਾ। ਜੋਗੀ ਜਿਹੜੇ ਨੇ ਇਹ ਦਸਵੇਂ ਦਰ ਪ੍ਰਾਣ ਚਾੜ ਕੇ ਇਹਨਾਂ ਨੂੰ ਕਾਫੀ ਗਿਆਤ ਹੁੰਦੀ ਹੈ, ਕਾਫੀ ਰਿੱਧੀਆਂ ਸਿੱਧੀਆਂ ਸ਼ਕਤੀਆਂ ਮਿਲਦੀਆਂ ਨੇ, ਪਰ ਇੰਨੀ ਸ਼ਕਤੀ ਨਹੀਂ ਉਹਨਾਂ ਕੋਲ ਵੀ ਪਰਮਾਤਮਾ ਦੀ ਰਚੀ ਸ੍ਰਿਸ਼ਟੀ ਦਾ ਵੇਰਵਾ ਦੱਸ ਸਕਣ ਵੀ ਪਰਮਾਤਮਾ ਨੇ ਇਹ ਆਕਾਰ, ਇਹ ਸ੍ਰਿਸ਼ਟੀ, ਇਹ ਜਗਤ, ਇਹ ਦੁਨੀਆ ਇਹ ਕਦੋਂ ਬਣਾਈ ਸੀ, ਇਹਦੇ ਬਾਬਤ ਉਹ ਚੁੱਪ ਨੇ, ਕਿਸੇ ਨੂੰ ਕੋਈ ਪਤਾ ਨਹੀਂ। ਅਤੇ ਗੁਰੂ ਸਾਹਿਬ ਆਪ ਦੱਸਦੇ ਨੇ, ਉਹ ਆਉਂਦੇ ਨੇ, ਨਾ ਥਿੱਤ ਦਾ ਕਿਸੇ ਨੂੰ ਪਤਾ ਹੈ, ਨਾ ਵਾਰ ਦਾ ਪਤਾ ਹੈ, ਨਾ ਕਿਸੇ ਜੋਗੀ ਨੂੰ ਪਤਾ ਹੈ ਵੀ ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ। ਫਿਰ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ, ਜਿਹਨੇ ਸਾਜੀ ਇਹਨਾਂ ਸ੍ਰਿਸ਼ਟੀ ਉਹਨੂੰ ਹੀ ਪਤਾ ਹੈ, ਉਹ ਆਪ ਜਾਣਦਾ। ਕਿਉਂ? ਉਦੋਂ ਉਹ ਇਕੱਲਾ ਹੀ ਸੀ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ। ਪੁੱਤਰ ਨੂੰ ਕੀ ਪਤਾ ਪਿਓ ਦਾ ਜਨਮ ਕਿਵੇਂ ਹੋਇਆ ਸੀ, ਕਿਹੜੀ ਦਾਈ ਸੀ, ਕੋਈ ਪਤਾ ਨਹੀਂ। ਇਸ ਤਰ੍ਹਾਂ ਪਰਮਾਤਮਾ ਸਭ ਦਾ ਪਿਤਾ ਪਿਓ ਹੈ। ਜਦੋਂ ਉਹਨੇ ਦੁਨੀਆ ਬਣਾਈ ਸੀ ਉਦੋਂ ਇਕੱਲਾ ਹੀ ਸੀ, ਦੂਜਾ ਉਦੋਂ ਸੀ ਨਾ। ਇਸ ਗੱਲੋਂ ਗੁਰੂ ਸਾਹਿਬ ਨੇ ਆਖਿਆ, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਸਵੈ ਤਾਂ ਸਵੈ ਪ੍ਰਕਾਸ਼ ਦਾ ਹੀ ਤਾਂ ਅਰਥ ਹੈ, ਸਵੈ ਭੰਗ ਦਾ ਹੀ ਤਾਂ ਅਰਥ ਹੈ। ਬ੍ਰਹਮ ਗਿਆਨੀ ਦੇ ਤਾਂ ਹੀ ਆਖਿਆ ਸਵੈ ਸੰਵੇਦ, ਉਹਦੇ ਲਕਸ਼ਣ ਸਵੈ ਸੰਵੇਦ ਨੇ, ਜਿਹਨੂੰ ਦੂਜਾ ਨਾ ਜਾਣ ਸਕੇ। ਬ੍ਰਹਮ ਗਿਆਨੀ ਦੇ ਕੋਲ ਅਗਿਆਨੀ 100 ਵਾਰਾ ਰਹੇ ਉਹਨੂੰ ਨਹੀਂ ਜਾਣ ਸਕਦਾ, ਤਾਂ ਜਾਣੇਗਾ ਜੇ ਉਹ ਵੀ ਉਹਦੇ ਵਰਗਾ ਹੋ ਜਾਏਗਾ, ਅਤੇ ਉਂਝ ਨਹੀਂ ਜਾਣ ਸਕੇ। ਦਸਵੀਂ ਵਾਲੇ ਨੂੰ ਦਸਵੀਂ ਪੜ੍ਹਿਆ ਉਹਦੇ ਗਿਆਨ ਦਾ ਉਹਨੂੰ ਵੀ ਪਤਾ ਹੈ ਵੀ ਇਹ ਇਸ ਕਿਤਾਬ ਨੂੰ ਇਹਨੇ ਪੜ੍ਹਿਆ, ਗੱਲਬਾਤ ਕੀਤਿਆਂ ਪਤਾ ਲੈ। ਚੌਦਵੀਂ ਵਾਲੇ ਦਾ ਚੌਦਵੀਂ ਨੂੰ, ਐੱਮ ਏ ਵਾਲੇ ਦਾ ਐੱਮ ਏ ਵਾਲੇ ਨੂੰ ਪਤਾ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣ, ਬ੍ਰਹਮ ਗਿਆਨੀ ਦਾ ਪਤਾ ਵੀ ਬ੍ਰਹਮ ਗਿਆਨੀ ਨੂੰ ਹੈ। ਕਿਉਂ? ਉਹਦੀ ਸੁਰਤੀ ਉੱਥੇ ਅਪੜੀ ਹੈ ਨਾ, ਦੂਜਾ ਤਾਂ ਉੱਥੇ ਅਪੜਿਆ ਹੀ ਨਹੀਂ। ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਭਗਤ ਕਬੀਰ ਜੀ ਆਂਦੇ ਮੇਰੀ ਬੁੱਧੀ ਬਦਲ ਗਈ ਹੈ, ਸੰਸਾਰਾਕਾਰ ਬਿਰਤੀ ਨਹੀਂ ਰਹੀ, ਹੁਣ ਬ੍ਰਹਮਾਕਾਰ ਹੋ ਗਈ ਹੈ। ਅਦਮ ਚੰਡਾਲੀ ਪਈ ਬ੍ਰਾਹਮਣੀ, ਸੂਦੀ ਅਤੇ ਸ੍ਰੇਸ਼ਟ ਆਈ ਰੇ, ਪਾਤਾਲੀ ਆਕਾਸੀ ਸਖਨੀ, ਲੈ ਬਰਬੂਜੀ ਖਾਈ ਰੇ, ਹਰ ਕੀ ਬਿਲਾਈ ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇ ਡਰਾਈ ਰੇ, ਅੱਜ ਕੇ ਵਸ ਗੁਰ ਕੀਨੋ ਕੇਹਰ, ਕੂਕਰ ਤਿਨੇ ਲਗਾਈ ਰੇ। ਇਹ ਸ਼ਬਦ ਦੇ ਵਿੱਚ ਅਦਮ ਚੰਡਾਲੀ ਜਿਹੜੀ ਅਦਮ ਨਾ ਨੀਚ, ਬੜੀ ਨੀਚ ਬਿਰਤੀ ਸੀ ਨਾ ਚੰਡਾਲਾਂ ਵਾਲੀ, ਪਾਪ ਕਰਨ ਵਾਲੀ, ਭਾਈ ਬ੍ਰਾਹਮਣੀ ਹੁਣ ਬ੍ਰਹਮਾਕਾਰ ਹੋ ਗਈ ਹੈ, ਸੰਸਾਰਾਕਾਰ ਨਹੀਂ ਰਹੀ। ਸੂਦੀ ਅਤੇ ਸ੍ਰੇਸ਼ਟ, ਸ਼ੂਦਰਾਂ ਵਾਲੀ ਸੀ ਉਹ ਸ੍ਰੇਸ਼ਟ ਹੋ ਗਈ, ਸੂਦੀ ਅਤੇ ਸ੍ਰੇਸ਼ਟ ਆਈ ਦੇ। ਪਾਤਾਲੀ ਆਕਾਸ਼ੀ ਸਖਣੀ, ਪਤਾਲਾਂ ਅਤੇ ਆਕਾਸ਼ਾਂ 'ਚ ਫਿਰਨ ਵਾਲੀ, ਪਤਾਲਾਂ ਅਤੇ ਆਕਾਸ਼ਾਂ ਦੇ ਪਦਾਰਥ ਵੀ ਮਿਲ ਗਏ ਜਿਹਨੂੰ, ਫਿਰ ਸਖਣੀ ਦੀ ਸਖਣੀ, ਖਾਲੀ ਦੀ ਖਾਲੀ, ਤ੍ਰਿਸ਼ਨਾ ਕਰਕੇ ਰੱਜਦੀ ਨਹੀਂ ਏ। ਪਾਤਾਲੀ ਆਕਾਸੀ ਸਖਨੀ ਲੈ ਬਰਬੂਜੀ ਖਾਈ ਰੇ, ਉਹ ਲਉਂ ਲਉਂ ਲੈ ਬਰਨਾ ਲਉਂ ਲਉਂ ਕਰਨਾ ਤ੍ਰਿਸ਼ਨਾ, ਉਹ ਬੁੱਝ ਗਈ ਅੱਗ। ਇਹ ਸੁਰਤੀ ਜਿਹੜੀ ਹੈ ਭੈੜੀ, ਕਿਉਂ ਭੈੜੀ? ਬੁੱਧੀ ਖਤਮ ਹੋ ਗਈ, ਚੰਗੀ ਆ ਗਈ। ਅਦਮ ਚੰਡਾਲੀ ਪਏ ਬ੍ਰਹਮ, ਉਹ ਵੀ ਭਗਤ ਕਬੀਰ ਜੀ ਆ, ਕਹੋ ਕਬੀਰ ਬੁੱਧ ਹਾਰ ਲਈ ਮੇਰੀ, ਬੁੱਧ ਬਦਲੀ, ਬੁੱਧੀ ਬਦਲ ਜਾਂਦੀ ਹੈ। ਬ੍ਰਹਮ ਗਿਆਨੀ ਦੀ ਬੁੱਧੀ ਹੋਰ ਹੈ, ਅਗਿਆਨੀ ਦੀ ਹੋਰ। ਹੋਰ ਸਰੀਰ ਤਾਂ ਉਹਦਾ ਵੀ ਪੰਜਾਂ ਤੱਤਾਂ ਦਾ ਅੱਡ ਚੰਮਦਾ ਹੀ ਹੈ ਕਿ ਭਗਤਾਂ ਦਾ ਅਤੇ ਬ੍ਰਹਮ ਗਿਆਨੀਆਂ ਦਾ ਸਰੀਰ ਹੋਰ ਤਰ੍ਹਾਂ ਹੋ ਜਾਂਦਾ। ਉਹਦੇ ਭਗਤ ਕਬੀਰ ਜੀ ਆਖਿਆ ਨਹੀਂ ਸੀ ਬ੍ਰਾਹਮਣ ਨੂੰ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਭਈ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਦਾ ਜੰਮਿਆ ਹੈ, ਤੂੰ ਕਿਸੇ ਹੋਰ ਰਸਤੇ ਨਹੀਂ ਆ ਗਿਆ, ਫਿਰ ਤੇਰੇ ਸਰੀਰ ਇੱਕ ਦੁੱਧ ਹੈ ਅਤੇ ਸਾਡੇ ਸਰੀਰ 'ਚ ਲਹੂ ਹੈ, ਉਹੀ ਲਹੂ ਤੇਰੀਆਂ ਨਾੜਾਂ 'ਚੋਂ ਹੀ ਸਾਡੀ, ਉਹੀ ਮਾਂ ਦਾ ਦੁੱਧ ਤੂੰ ਪੀਤਾ ਹੋਈ, ਇਸ ਉਸੇ ਰਸਤੇ ਤੂੰ ਆਇਆ, ਉਸੇ ਰਸਤੇ ਮਾਂ ਦੇ ਸ਼ਿਕਮ 'ਚੋਂ ਸੀ। ਫਿਰ ਬ੍ਰਾਹਮਣ ਕੌਣ ਹੈ? ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਆਹਦਾ ਜਿਹੜਾ ਬ੍ਰਹਮ ਨੂੰ ਜਾਣਦਾ ਉਹ ਸਾਡੇ 'ਚ, ਉਹਨੂੰ ਬ੍ਰਾਹਮਣ ਆਉਂਦੇ ਨੇ। ਵੇਦ 'ਚ ਵੀ ਦੱਸਿਆ ਬ੍ਰਹਮ ਜਾਣਾਤੀ ਤੀਤੀ ਬ੍ਰਾਹਮਣਾ, ਜਿਹੜੇ ਬ੍ਰਹਮ ਨੂੰ ਜਾਣਨ ਵਾਲੇ ਬ੍ਰਹਮ ਗਿਆਨੀ ਉਹੀ ਬ੍ਰਾਹਮਣ ਨੇ। ਬ੍ਰਹਮ ਬ੍ਰਹਮ ਬਿੰਦੇ ਤੇ ਉਸਦਾ ਬ੍ਰਹਮਤ ਰਹੇ, ਬ੍ਰਹਮਚਰਜ ਵੀ ਉਹਦਾ ਹੀ ਹੈ ਜਿਹੜਾ ਬ੍ਰਹਮ ਨੂੰ ਜਾਣਦਾ ਹੈ। ਜਿਵੇਂ ਬ੍ਰਹਮ ਗਿਆਨੀ ਦੀ ਗਤੀ ਬ੍ਰਹਮ ਗਿਆਨੀ ਜਾਣਦਾ ਹੈ, ਇਸ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਜਦੋਂ ਸੰਸਾਰ ਨੂੰ ਬਣਾਇਆ ਸੀ ਉਦੋਂ ਉਹ ਇਕੱਲਾ ਹੀ ਸੀ, ਉਦੋਂ ਦੂਜਾ ਨਹੀਂ ਸੀ। ਜੇ ਦੂਜਾ ਹੁੰਦਾ ਤਾਂ ਉਹਨੂੰ ਜਾਣਦਾ, ਵੇਂਹਦਾ, ਪਛਾਣਦਾ, ਉਹਦੇ ਬਾਬਤ ਦੱਸਦਾ ਭਈ ਦਿਨ ਸੀ ਕਿ ਰਾਤ ਸੀ, ਹਾੜ ਸੀ ਕਿ ਸਿਆਲ ਸੀ, ਐਤਵਾਰ ਸੀ ਕਿ ਸੋਮਵਾਰ ਸੀ, ਕਿਹੜੀ ਥਿੱਤ ਸੀ। ਇਹਨਾਂ ਗੱਲਾਂ ਦਾ ਕਿਸੇ ਨੂੰ ਕੋਈ ਪਤਾ ਨਹੀਂ, ਨਾ ਕਾਦੀਆਂ ਨੂੰ, ਕਾਦੀਆਂ ਵਾਲੇ ਪੰਡਿਤਾਂ ਬ੍ਰਾਹਮਣਾਂ ਨੂੰ, ਆਲਮਾਂ ਨੂੰ, ਮੁਸਲਮਾਨਾਂ ਨੂੰ ਕੋਈ ਪਤਾ ਨਹੀਂ। ਹਿੰਦੂਆਂ ਦੇ ਵਿੱਚ ਪੰਡਿਤ ਵੱਡੇ ਵੱਡੇ ਵਿਦਵਾਨ, ਉਹਨਾਂ ਨੂੰ ਕੋਈ ਪਤਾ ਨਹੀਂ। ਸਾਰੇ ਸੰਸਾਰ 'ਚ ਜਿੰਨੇ ਵੀ ਵਿਦਵਾਨ ਪੰਡਿਤ ਪੜ੍ਹੇ ਨੇ ਕਿਸੇ ਨੂੰ ਕੋਈ ਪਤਾ ਨਹੀਂ। ਪਰਮਾਤਮਾ ਇਸ ਰਚਨਾ ਨੂੰ ਆਪ ਹੀ ਜਾਣਦਾ ਹੈ, ਜਿਹਨੇ ਇਹ ਬਣਾਈ ਹੈ ਉਹ ਵੱਡਾ ਹੈ। ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਇਹਦਾ ਮਤਲਬ ਭਈ ਅਸੀਂ ਉਹਦੇ ਕੀਤੇ ਹਾਂ, ਉਹ ਸਾਡਾ ਕਰਤਾ ਹੈ। ਇਹ ਸ਼ੰਕਾ ਨਿਕਲ ਗਿਆ ਨਾ, ਅਸੀਂ ਉਹਦੇ ਕੀਤੇ ਬਣਾਏ ਹੋਏ ਹਾਂ, ਉਹ ਸਾਡਾ ਕਰਤਾ ਹੈ, ਅਤੇ ਜਿਹੜਾ ਸਾਡਾ ਕਰਤਾ ਹੈ ਉਹੀ ਦੇਖ ਰੇਖ ਕਰੇਗਾ ਕਿ ਨਹੀਂ? ਮਾਲੀ ਬਾਗ ਲਾਉਂਦਾ, ਮਾਲਕ ਬਾਗ ਲਾਉਂਦਾ, ਅਤੇ ਉਹ ਬੂਟਿਆਂ ਦੀ ਦੇਖ ਰੇਖ ਕੌਣ ਕਰਦਾ? ਮਾਲੀ ਕਿ ਬੂਟੇ ਆਪਸ ਹੀ ਕਰਦੇ ਨੇ। ਇਹਦਾ ਮਤਲਬ ਭਈ ਉਸ ਪ੍ਰਭੂ ਪਰਮਾਤਮਾ ਦਾ ਚਿੰਤਨ ਕਰੋ, ਸਿਮਰਨ ਕਰੋ, ਉਹਦੇ ਹੁਕਮ 'ਚ ਚੱਲੋ ਜਿਹਨੇ ਇਹ ਸਾਰਾ ਆਕਾਰ ਬਣਾਇਆ। ਇਹ ਕਿਹੜੇ ਵਾਕ ਨੇ? ਇਹ ਪ੍ਰਭੂ ਪਰਮਾਤਮਾ ਦੀ ਸਿਫਤ ਸਲੋਤਾ ਦੇ, ਉਹਦੀ ਵਡਿਆਈ ਦੇ। ਇਹ ਵੇ ਉਹਦੀ ਹਮਦੋ ਸੁਨਾ, ਇਹ ਨੇ ਉਹਦੇ ਗੁਣ ਗਾਉਣੇ, ਉਹਦਾ ਸੁਭਾਅ, ਉਹਦੇ ਗੁਣ, ਉਹਦਾ ਬਲ, ਉਹਦੀ ਊਰਜਾ, ਉਹਦੀ ਕੁਵਤ ਕੂਤ, ਉਹਦੇ ਬਾਬਤ ਗੁਰੂ ਸਾਹਿਬ ਉਹਦੇ ਗੁਣ ਗਾ ਰਹੇ ਨੇ ਭਈ ਕਿਸੇ ਤਰ੍ਹਾਂ ਸਾਡਾ ਮਨ ਉਹਦੇ ਨਾਲ ਜੁੜ ਜਾਏ। ਕਦੀ ਉਹਦਾ ਤਾਣ ਗਾ ਰਹੇ ਨੇ, ਕਦੀ ਉਹਦਾ ਸੁਭਾਅ ਪ੍ਰਕਿਰਤੀ ਬਾਬਤ ਦੱਸ ਰਹੇ ਨੇ, ਕਦੀ ਉਹਦੇ ਕਰਨਿਆਂ ਨੂੰ ਦੱਸ ਰਹੇ ਨੇ, कभी वो बल बूते दस रहे ने प्रभु परमात्मा के नाल जोड़न वास्ते प्रभु परमात्मा के गुण गाने ओदी सिफत करनी ओदा ध्यान करना ओदा सिमरन करना ओदे नाल भाव प्रेम भावना करनी ये गुरु साहब बार बार सानू समझांदे ने उपदेश देंदे ने जोड़दे ने। गुरु का काम सत नाल जोड़ना है, संगत का भी यही फल है। सत संगत ऐसी जानिए जिथे एको नाम वखाणी। सत नाल जुड़ जाए संगत का फल मिल गया। बार बार उन्हूं सुनो, बार बार चिंतन करो, बार बार ध्यान करो। गुरु साहबां दे ने आपे जाने आप, अपने आप नू आप जानदा ते अपनी रचना नू भी वो आप जानदा है। किव घर आखा किव सलाही, फिर मैं किवें उन्नू उहदा जस आखा, किवें उहदी सलोता करा, क्यों वरनी किव जा किवें उहदा वर्णन करा, किवें जाणा। नानक आखण सब को आख है, आखण नू ते गुरु नानक साहब ने हर कोई आख रहा है। एक दू एक सियाण एक तो दूजा सियाणा है दुनिया च पैदा होया, पर आंदे ने वड्डा साहिब वड्डी नाई, वो साहिब एडा वड्डा है ओदी नाई इत्थे वड्याई दा अर्थ है। ओदी एडी वड्डी वड्याई है कीता जा का होवे, जिहदा कीता सब कुछ हो रहा है। नानक जे को आपो जाणा है अगे गया ना सोए, जे कोई ओदे मुकाबले ओदी बराबरी होर भी को करता है, हरनाक्ष वांगू रावण वांगू कोई ओदी बराबरी जे को करेगा, होमे चा के हंकार चा के जिमें नमरूद बादशाह तीर चलाया आकाश वाल, रब नाल मैं लड़ना खुदा नाल। ते महाराज जी आंदे ने इहो जे हंकारी अग्ञानी बेसमझ मूर्ख अगे गया शोभा नहीं पाणगे, शर्मिंदगी उठाणगे ते प्रभु दी निगाह चों गिर जाणगे, नरक दे अधिकारी बनणगे, रसातल नूं जाणगे, नीच गति नूं जाणगे। नानक जे को आपो जाणा है अगे गया ना सोए, जे को अपने आप नूं जाणदा है ना मैं बड़ा वड्डा हाँ, सब को जानना हाँ, सब को जानन दी समर्था रखना। महाराज जी आंदे ने वो अगे गया परलोक च प्रभु दे दरबार च, उन्हूं शोभा नहीं मिलनी, उस सत्कार नहीं मिलना, उन्हूं फिर जिवें गुरु साहब ने आख्या ना भई वड्डा होवा दुनीदार गल संगल कत चलाया, अगे करनी कीरत वाचिए बह लेखा कर समझाया, उथे थाउ ना होवी पौन दी। हुण सुणीए क्या उथे जुतियां पैंदियां वार नहीं आउणा, हुण सुणीए क्या रू आया मणन दे जन्म। मूर्खां ने हंकारियां ने अग्ञानियां ने अपना जन्म एवें गवा लेना है हंकार च। सो होमे छड के गुरु साहब जिहड़ा पहला आख है ने ना भई होमे जिहड़ी है ये कूड़ दी कंध है, ये किवें टुटे आंदे ने तां ही टुटेगी ना। इत्थे भी अंतरीव भाव उही है, नानक जे को आपो जाने पे जे को अपने आप नूं भी जानदा है पे मैं बड़ा वड्डा हाँ, अगे गया ना सोए अगे शोभा नहीं पाएगा परमात्मा दे दर ते। सो इत्थे गुरु साहब ने प्रभु परमात्मा दी रचना बाबत दस्या है ये कदों को होई है आकार जगत। आंदे ने किसे दूजे नूं नहीं पता, जेड़ा रचन बनाने वाला अकाल पुरख परमात्मा है वो सब तो वड्डा है। ये संसार दुनिया सृष्टि उहदी कीती है, वो इहदा करता है, ते उहदे मुकाबले जे कोई होर भी बनदा मैं भी करता मैं भी वड्डा, उहनूं दरगाह च माण इज्जत नहीं मिलनी। ते जेड़ा होमे छड के वो वड्डे दीआं वड्याईआं करदा है उस वड्डे नाल मिल जांदा है। इत्थे भी ते परलोक च भी ਉਹਨੂੰ ਸ਼ੋਭਾ ਮਿਲਦੀ ਹੈ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਘਰ ਪ੍ਰਭ ਆਪੇ ਮੇਲੇ। ਸੋ ਉਹਨਾਂ ਨੂੰ ਉੱਚੀ ਜਗ੍ਹਾ ਮਿਲਦੀ ਹੈ, ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੇ ਭਗਤ ਪਿਆਰੇ। ਵੱਡਾ ਸਹਿਬ ਉੱਚਾ ਥਾਓ, ਜਿੱਥੇ ਸਹਿਬ ਵੱਡਾ ਉਹਦਾ ਥਾਂ ਵੀ ਉੱਚਾ ਹੈ, ਸਰੂਪ ਵੀ ਉੱਚਾ ਹੈ, ਸੱਚਖੰਡ ਵਸੇ ਨਿਰੰਕਾਰ। ਸੋ ਜਿਹੜੇ ਭਗਤ ਉਹਦੀ ਸਿਫਤ ਕਰਨ ਵਾਲੇ, ਗੁਣ ਗਾਉਣ ਵਾਲੇ, ਭਗਤੀ ਕਰਨ ਵਾਲੇ, ਉਸ ਉੱਚੇ ਦੇ ਨਾਲ ਸਮਾ ਜਾਂਦੇ ਨੇ। ਇਹਨਾਂ ਸ਼ਬਦਾਂ ਨਾਲ ਮੈਂ ਖਿਮਾ ਦਾ ਜਾਚਕ ਹਾਂ। ਭੁੱਲ ਚੁੱਕ ਸਾਧ ਸੰਗਤ ਗੁਰੂ ਪਰਮੇਸ਼ਰ ਬਖਸ਼ਣ ਯੋਗੇ, ਕਰੋ ਕਿਰਪਾ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।